चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत तुहाडी ते मेरी पसंद दा, कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਚੜ ਗਈ ਸਵੇਰ ਤੇ ਲੱਗ ਗਈ ਐ ਲੋ, ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ। ਚੜ ਗਈ ਸਵੇਰ ਤੇ ਲੱਗ ਗਈ ਐ ਲੋ, ਲਹਿਰਾਂ ਹੁਣ ਲਾਉਣ ਦਾ ਜੀ ਵੇਲਾ ਗਿਆ ਹੋ। ਯਾਦਾਂ ਦੀਆਂ ਤੰਦਾਂ ਨਾਲ ਤਾਣਾ ਬਾਣਾ ਬੁਣਾਂਗੇ, ਬੀਤੇ ਹੋਏ ਸਮੇਂ ਚੋ ਕੋਈ ਹੀਰਾ ਹੋਰ ਚੁਣਾਂਗੇ, ਸਾਰਿਆਂ ਨੇ ਸਾਂਝ ਪ੍ਰੋਗਰਾਮ ਵਿਚ ਪਾਉਣੀ ਹੈ ਤੇ ਭੇਜ ਕੇ ਸੁਨੇਹੇ ਦੀ ਟੌਰ ਵਧਾਉਣੀ ਹੈ। ਸੋ ਲੋ ਜੀ, ਚੜ ਗਈ ਐ ਸਵੇਰ, ਬੁੱਧਵਾਰ ਦੀ ਤਰੀਕ ਅੱਜ ਹੋ ਗਈ ਹੈ 25 ਅਗਸਤ ਤੇ ਸਾਲ 2021। ਸੋ ਬੜੀ ਸੋਹਣੀ ਸੋਹਣੀ ਸਵੇਰ ਜੀ ਅੱਜ ਐਡੀਲੇਡ ਦੀ, ਜੇ ਮੈਂ ਗੱਲ ਕਰਾਂ ਤੇ ਬੜੀ ਸੋਹਣੀ ਸਵੇਰ, ਹਲਕੀ ਹਲਕੀ ਠੰਡ ਤੇ ਨਿੱਗੀ ਨਿੱਗੀ ਜਿਹੀ ਧੁੱਪ, ਤਰੇਲ ਚ ਨਹਾ ਧੋ ਕੇ ਤਰੋ ਤਾਜ਼ਾ ਹੋਏ ਫੁੱਲ ਬੂਟੇ, ਮਸਤੀ ਚ ਝੂਮਦੀ ਹਵਾ ਤੇ ਉਸ ਦੀ ਤਾਲ ਨਾਲ ਨੱਚਦੇ ਰੁੱਖਾਂ ਦੇ ਪੱਤੇ। ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਤੇ ਮੈਂ ਆਪਣੇ ਹਰਮਨ ਟੱਬਰ ਦੀ ਸੁੱਖ ਮੰਗਦੀ ਸੁਖਪ੍ਰੀਤ ਹਾਜ਼ਰ ਹਾਂ ਜੀ ਤੁਹਾਡੇ ਚਹੇਤੇ ਪ੍ਰੋਗਰਾਮ ਲਹਿਰਾਂ ਦੇ ਨਾਲ। ਤੇ ਮੇਰੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸੰਭਾਲ ਦੇ ਲਈ ਜੁੜੇ ਹੋਏ ਨੇ। ਸੋ ਤੁਹਾਨੂੰ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ, ਜੀ ਆਇਆਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਕੀ ਹਾਲ ਚਾਲ ਹੈ, ਕਿਵੇਂ ਦਾ ਰਿਹਾ ਇਹ ਹਫਤਾ? ਉਮੀਦ ਹੈ ਰਾਜੀ ਖੁਸ਼ੀ ਹੋਵੋਗੇ ਸਾਰੇ ਤੁਸੀਂ। ਔਰ ਆਓ ਦਿਲਾਂ ਚੋਂ ਫਿਕਰਾਂ, ਗੁੱਸੇ, ਗਿਲੇ, ਨਫ਼ਰਤਾਂ ਨੂੰ ਕੱਢ ਕੇ ਹੱਸਦੇ ਚਿਹਰਿਆਂ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਦਿਲ ਵਿਚ ਲੈ ਕੇ ਆਉਂਦੇ ਹਾਂ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਿਹਰੇ ਤੇ ਇਕ ਵੱਡੀ ਵਾਲੀ ਸਮਾਈਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਪਿਆਰਾ ਜਿਹਾ ਦਿਨ ਜੀ, ਹਰ ਸਵੇਰ ਹੀ ਬੜੀ ਸੋਹਣੀ ਹੁੰਦੀ ਹੈ। ਆਪਣੇ ਨਾਲ ਕੁਝ ਉਮੀਦ, ਆਪਣੇ ਨਾਲ ਕੁਝ ਸੁਪਨੇ, ਕੁਝ ਨਵਾਂ ਕਰਨ ਦੀ ਖਾਹਿਸ਼ ਜ਼ਰੂਰ ਹੋਣੀ ਚਾਹੀਦੀ ਹੈ। ਜਦੋਂ ਸਵੇਰੇ ਉੱਠਦੇ ਹਾਂ ਤੇ ਏਦਾਂ ਹੀ ਨਾ ਲੱਗੇ ਕਿ ਬਸ ਇੱਕ ਹੋਰ ਦਿਨ ਚੜ ਗਿਆ ਤੇ ਉਹੀ ਕੰਮ ਜੋ ਪਿੱਛੇ ਕੀਤੇ ਆ ਉਹੀ ਕਰਦੇ ਰਹੀਏ। ਉਹ ਕੰਮ ਵੀ ਜ਼ਰੂਰੀ ਹੁੰਦੇ ਆ ਜ਼ਿੰਦਗੀ ਵਿੱਚ, ਉੱਠਣਾ, ਤਿਆਰ ਹੋਣਾ, ਕੰਮ ਤੇ ਜਾਣਾ, ਬੱਚਿਆਂ ਨੂੰ ਸਕੂਲ ਭੇਜਣਾ, ਯਾਨੀ ਇਹ ਸਾਡੇ ਡੇਲੀ ਦੇ ਕੰਮ ਹੁੰਦੇ ਆ। ਪਰ ਉਹਨਾਂ ਸਾਰਿਆਂ ਤੋਂ ਇਲਾਵਾ ਸਾਡਾ ਧਿਆਨ ਕਿਤੇ ਹੋਰ ਵੀ ਹੋਣਾ ਚਾਹੀਦਾ ਕਿ ਅੱਜ ਦੇ ਦਿਨ ਨੂੰ ਕਿੱਦਾਂ ਖਾਸ ਬਣਾ ਸਕਦੇ ਆ, ਕੀ ਕੁਝ ਨਵਾਂ ਕਰੀਏ, ਕੀ ਇਹੋ ਜਿਹੀ ਸੋਚ ਸੋਚੀਏ ਜਾਂ ਕੀ ਇਹੋ ਜਿਹੀ ਉਸ ਸੋਚ ਨੂੰ ਅਸੀਂ ਐਕਸ਼ਨ ਚ ਲੈ ਕੇ ਆਈਏ ਕਿ ਅੱਜ ਦਾ ਦਿਨ ਕੁਝ ਖਾਸ ਹੋ ਜਾਵੇ ਤੇ ਸਾਡੇ ਆਉਣ ਵਾਲੇ ਦਿਨਾਂ ਤੇ ਜਿਹਦੇ ਕਰਕੇ ਅਸਰ ਪੈ ਸਕੇ। ਸੋ ਕੁਝ ਨਾ ਕੁਝ ਆਪਣੇ ਅੰਦਰ ਝਾਤੀ ਮਾਰਦੇ ਰਹਿਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਸਵੇਰ ਜਿਹੜੀ ਹੁੰਦੀ ਹੈ ਨਾ, ਪਰਮਾਤਮਾ ਵੱਲੋਂ ਬਖਸ਼ੀਆਂ ਬਹੁਤ ਸਾਰੀਆਂ ਕੀਮਤੀ ਜਿਹੜੀਆਂ ਸਾਨੂੰ ਗਿਫਟ ਆ, ਜਿਹੜੇ ਤੋਹਫੇ ਆ, ਉਹਨਾਂ ਵਿੱਚੋਂ ਇੱਕ ਹੁੰਦਾ ਰਾਤ ਤੋਂ ਬਾਅਦ ਦਿਨ। ਪਿਛਲੀਆਂ ਕੀਤੀਆਂ ਸਾਰੀਆਂ ਗਲਤੀਆਂ ਤੋਂ ਬਾਅਦ ਜਾਂ ਜੋ ਵੀ ਅਸੀਂ ਨਹੀਂ ਕਰਨਾ ਹੁੰਦਾ ਉਹ ਕਰ ਬੈਠਦੇ ਹਾਂ, ਜਾਂ ਨਹੀਂ ਸੋਚਣਾ ਹੁੰਦਾ ਉਹ ਸੋਚ ਬੈਠਦੇ ਹਾਂ, ਉਸ ਤੋਂ ਬਾਅਦ ਇੱਕ ਹੋਰ ਦਿਨ ਹੁੰਦਾ ਨਵਾਂ ਨਰੋਇਆ ਜਿਹਾ, ਜੋ ਪਿੱਛੇ ਅਸੀਂ ਗਲਤ ਕਰ ਦਿੱਤਾ ਉਹਨੂੰ ਸੁਧਾਰਨ ਦਾ ਤੇ ਜੋ ਵਧੀਆ ਕੀਤਾ ਉਹਨੂੰ ਹੋਰ ਵਧੀਆ ਕਰਨ ਦਾ। ਸੋ ਸਵੇਰ ਜਿਹੜੀ ਹੈ ਇਹ ਬੜਾ ਪਿਆਰਾ ਇੱਕ ਪਹਿਰਾ ਦਿਨ ਦਾ ਜਿਹੜਾ ਮੈਨੂੰ ਲੱਗਦਾ। ਸੋ ਆਓ ਇਸ ਸਵੇਰ ਨੂੰ ਹੋਰ ਸੋਹਣੀ ਕਰਦੇ ਹਾਂ ਇੱਕ ਧਾਰਮਿਕ ਗੀਤ ਦੇ ਨਾਲ, ਔਰ ਉਸ ਤੋਂ ਬਾਅਦ ਅਸੀਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਕੁਝ ਯਾਦਾਂ ਕਰਨੀਆਂ, ਕੁਝ ਗੱਲਾਂ ਬਾਤਾਂ, ਕੁਝ ਵਿਚਾਰ, ਔਰ ਸਭ ਤੋਂ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਹੁੰਦੇ ਆ ਜੀ ਤੁਹਾਡੇ ਸੁਨੇਹੇ। ਤੁਸੀਂ ਆਪਣੇ ਸੁਨੇਹੇ ਜ਼ਰੂਰ ਭੇਜਣੇ ਆ, ਕਿੱਥੇ ਭੇਜਣੇ ਆ, ਕਿਸ ਪਤੇ ਤੇ ਭੇਜਣੇ ਆ ਉਹ ਵੀ ਤੁਹਾਨੂੰ ਦੱਸਦੀ ਆ, ਪਰ ਉਸ ਤੋਂ ਪਹਿਲਾਂ ਸੁਣਦੇ ਆ ਇਹ ਧਾਰਮਿਕ ਗੀਤ।
ਸਤਿਗੁਰ ਪ੍ਰਸਾਦ गगन मैं थाल राव चंद दीपक बने तारिका मंडल जनक मोती धूप मल्ले आन लो पवन चवरो करे सगल बन राय बुलंद ज्योति कैसी आरती होए कैसी आरती होए पाव खंड ना तेरी आरती पाव खंड ना तेरी आरती अनहता शब्द वाजंत तेरी सताव नैन नान नैन हाहे तोहे कौ सहस मूर्त नन्ना एक तोही सहस पद विमल नन एक पद गंध बिन सहस तव गंध इव चलत मोही कैसी आरती होए पाव खंड ना तेरी आरती पाव खंड ना तेरी आरती अनहता शब्द वाजंत तेरी सब मैं जोत जोत है सोए तिस दे चानन सब मैं चानन होए तिस दे चानन सब मैं चानन होए गुर साखी जोत परगट होए जो तिस पावे सो आरती हो हर चरण कमल मकरंद लोभित मनो अन दिनो मोहे आही प्यासा कृपा जल देहे नानक सारिंग कौ होए जाए ते तेरे नाए वासा कैसी आरती होए कैसी खंड ना तेरी आरती पाव खंड ना तेरी आरती अनहता शब्द वाजंत पेरी गगन मैं थाल रव चंद दीपक बने तारिका मंडल जनक मल्ले आन लो पवन चवरो करे सगल बन राए पुलंद ज्योति कैसी आरती होए कैसी आरती होए पाव खंड ना तेरी आरती पाव खंड ना तेरी शब्द वाजंत पेरी
जी आरती सुनी असी इंद्रजीत गरेवाल दी आवाज दे विच और प्रोग्राम रविंदर गरेवाल दी आवाज दे विच सो प्रोग्राम दे विच अगे वधदे आ ਇਸ ਹਫਤੇ ਕੀ ਕੀਤਾ ਤੁਸੀਂ ਇਸ ਹਫਤਾ ਇਹ ਹਫਤਾ ਬੜਾ ਅਹਿਮ ਸੀਗਾ ਜਿਹੜਾ ਗੁਜ਼ਰ ਕੇ ਗਿਆ ਆ, ਰੱਖੜੀ ਸੀ ਇਸ ਹਫਤੇ, ਹੈ ਨਾ। ਸੋ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਰੱਖੜੀ ਨਾਲ ਜੁੜੀਆਂ ਗੱਲਾਂ, ਯਾਦਾਂ ਜਿਹੜੀਆਂ ਉਹਨਾਂ ਦੀ ਸਾਂਝ ਪਾਵਾਂਗੇ, ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰਦੇ ਆ, ਔਰ ਹੋਰ ਕੋਈ ਯਾਦ ਜੇ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤਾਂ ਮੇਰੇ ਨਾਲ ਜ਼ਰੂਰ ਸਾਂਝੀ ਕਰਿਓ, ਕਿਉਂਕਿ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਗੱਲਾਂ ਦਾ ਰੁਖ ਕਿਸ ਪਾਸੇ ਚਲਾ ਜਾਂਦਾ ਮੈਨੂੰ ਖੁਦ ਪਤਾ ਨਹੀਂ ਹੁੰਦਾ। ਸੋ ਆਪਣੀਆਂ ਗੱਲਾਂ ਬਾਤਾਂ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਜੀ, ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਮੈਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ, request@harmanradio.com ਈਮੇਲ ਦਾ ਪਤਾ ਹੈ, ਤੇ @harmanradio ਟੈਲੀਗ੍ਰਾਮ ਦਾ ਜਿਹੜਾ ਐਡਰੈਸ, ਉਹਦੇ ਤੇ ਤੁਸੀਂ ਆਪਣੇ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਜਿਹੜੇ ਆ ਉਹ ਭੇਜ ਸਕਦੇ ਹੋ, ਔਰ ਦੱਸ ਸਕਦੇ ਹੋ ਭਈ ਕਿੱਦਾਂ ਰੱਖੜੀ ਮਨਾਈ, ਜਿਨ੍ਹਾਂ ਦੀਆਂ ਭੈਣਾਂ ਕੋਲ ਨੀ ਹੋਣੀਆਂ ਉਹਨਾਂ ਨੇ ਮਿਸ ਕੀਤਾ ਹੋਣਾ, ਜਿਨ੍ਹਾਂ ਦੇ ਭਰਾ ਕੋਲ ਨੀ ਉਹਨਾਂ ਨੇ ਮਿਸ ਕੀਤਾ ਹੋਣਾ, ਹੈ ਨਾ। ਔਰ ਇਹੋ ਜਿਹੇ ਜਿਹੜੇ ਦਿਨ ਤਿਉਹਾਰ ਹੁੰਦੇ ਆ ਖਾਸ ਕਰਕੇ ਉਦੋਂ ਯਾਦਾਂ ਜਿਹੜੀਆਂ ਹੋਰ ਗੂੜੀਆਂ ਹੋ ਜਾਂਦੀਆਂ ਸਾਡੀਆਂ। ਵੈਸੇ ਤੇ ਚਲੋ ਕਿਸੇ ਨਾ ਕਿਸੇ ਗੱਲ ਤੇ, ਚਾਹੇ ਉਹ ਖਾਣ ਦੀ ਹੋਵੇ, ਚਾਹੇ ਪਹਿਨਣ ਦੀ ਹੋਵੇ, ਕਿਸੇ ਰਿਸ਼ਤੇ ਦੀ ਹੋਵੇ, ਵਿਆਹ ਸ਼ਾਦੀ ਦੀ ਹੋਵੇ, ਯਾਦ ਸਾਨੂੰ ਪੰਜਾਬ ਦੀ ਆਈ ਜਾਂਦੀ ਹੈ। ਪਰ ਜਦੋਂ ਕੋਈ ਤਿਉਹਾਰ ਹੁੰਦਾ ਉਦੋਂ ਜ਼ਰੂਰ ਮੈਨੂੰ ਲੱਗਦਾ ਅਸੀਂ ਸਾਰੇ ਉਡਾਰੀਆਂ ਮਾਰ ਕੇ ਇੱਕ ਵਾਰੀ ਪੰਜਾਬ ਜਾ ਆਉਂਦੇ ਹਾਂ, ਤੇ ਉਹ ਵਾਲੇ ਦਿਨ ਯਾਦ ਕਰਕੇ ਆਉਂਦੇ ਹਾਂ ਜਦੋਂ ਸਾਡੇ ਬਚਪਨ ਦੇ ਵਿੱਚ ਅਸੀਂ ਉਹ ਤਿਉਹਾਰ ਕਿੱਦਾਂ ਮਨਾਉਂਦੇ ਹੁੰਦੇ ਸੀਗੇ, ਹੈ ਨਾ। ਸ਼ਾਇਦ ਉਹ ਤਿਉਹਾਰਾਂ ਦਾ ਰੂਪ ਰੰਗ ਹੁਣ ਪੰਜਾਬ ਦੇ ਵਿੱਚ ਵੀ ਬਦਲ ਗਿਆ ਹੋਵੇ, ਪਰ ਸਾਡੀਆਂ ਯਾਦਾਂ ਦੇ ਵਿੱਚ ਬਿਲਕੁਲ ਨਹੀਂ ਬਦਲਿਆ, ਉਹ ਜਿਉਂ ਦਾ ਤਿਉਂ ਆ, ਓਦਾਂ ਹੀ ਗੂੜਾ ਜਿਹਾ, ਹੈ ਨਾ। ਸੋ ਚਲੋ ਜੀ, ਪਹਿਲਾਂ ਤਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ, ਮੇਰੇ ਹਰਮਨ ਪਰਿਵਾਰ ਚ ਜਿਹੜੇ ਭਰਾ ਮੇਰੇ ਬਣੇ ਆ ਉਹਨਾਂ ਨੂੰ ਵੀ ਮੈਂ ਰੱਖੜੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੀ ਆ। ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ, ਔਰ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਤੇ ਗੱਲਾਂ ਤੋਂ ਪਹਿਲਾਂ ਅੱਜ ਥੋੜਾ ਜਿਹਾ ਮੌਸਮ ਦਾ ਹਾਲ ਚਾਲ ਦੇਖ ਲਈਏ ਜੀ। ਮੌਸਮ ਜਿਹੜੀ ਆਸਟ੍ਰੇਲੀਆ ਦਾ ਇਸ ਵੇਲੇ ਠੰਡ, ਅਜੇ ਤੱਕ ਕਹਿੰਦੇ ਹੁੰਦੇ ਆ ਭਈ ਜਾਂਦੀ ਠੰਡ ਆ, ਪਰ ਇੱਕ ਵਾਰੀ ਜ਼ੋਰ ਪਾ ਜਾਂਦੀ ਆ, ਇੱਕ ਦਿਨ ਕਿਤੇ ਧੁੱਪ ਲੱਗ ਜਾਂਦੀ ਆ ਤੇ ਲੱਗਦਾ ਭਈ ਲਓ ਜੀ ਬਦਲ ਗਿਆ ਮੌਸਮ, ਤੇ ਉਸ ਤੋਂ ਬਾਅਦ ਫੇਰ ਇਕਦਮ ਠੰਡ ਆਉਂਦੀ ਆ ਤੇ ਲੱਗਦਾ ਭਈ ਨਹੀਂ ਅਜੇ ਕਿਤੇ ਨੀ ਗਈ, ਅਜੇ ਇੱਥੇ ਹੀ ਆ। ਸੋ ਲੱਗ ਜਾਣੇ ਅਜੇ ਇਹਨੂੰ ਆਸਟ੍ਰੇਲੀਆ ਚੋਂ, ਜੇ ਮੈਂ ਗੱਲ ਕਰਾਂ ਠੰਡ ਜਾਂਦੀ ਜਾਂਦੀ ਨੀ, ਅਜੇ ਤੱਕ ਵੀ 2 ਮਹੀਨੇ ਲੈ ਹੀ ਲੈਣੇ ਆ। ਸੋ ਅੱਜ ਦੇ ਮੌਸਮ ਦੀ ਹਾਲ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਫਿਲਹਾਲ ਮੌਸਮ ਵਧੀਆ ਹੈ, ਧੁੱਪ ਚੜੀ ਹੋਈ ਹੈ, ਚੰਗੀ ਲੱਗਦਾ ਨੀ ਵੀ ਅੱਜ ਮੀਂਹ ਵੀ ਆਊਗਾ, ਬਟ ਜੇ ਦੇਖੀਏ ਫੋਰਕਾਸਟ ਤਾਂ ਇਹਦੇ ਵਿੱਚ ਜਿਹੜਾ ਮੀਂਹ ਅੱਜ ਦਿਸ ਰਿਹਾ ਐਡੀਲੇਡ ਦੇ ਵਿੱਚ, ਨਾਲ ਹਲਕੀ ਬੱਦਲਬਾਈ ਬਣੀ ਰਹਿਣੀ ਹੈ, 14 ਡਿਗਰੀ ਵੱਧ ਤੋਂ ਵੱਧ ਤਾਪਮਾਨ ਹੈ। ਸੋ ਠੰਡਾ ਦਿਨ ਰਹਿਣਾ, ਮੈਲਬਰਨ ਦੇ ਵਿੱਚ ਵੀ ਦਿਨ ਅੱਜ ਠੰਡਾ ਹੈ 14 ਡਿਗਰੀ ਤਾਪਮਾਨ ਦੇ ਨਾਲ, ਦਿਨ ਬਿਲਕੁਲ ਸਾਫ਼ ਰਹੇਗਾ, ਉੱਥੇ ਧੁੱਪ ਚੜੀ ਰਹਿਣੀ ਹੈ। ਤੇ ਸਿਡਨੀ ਦੀ ਗੱਲ ਕਰਾਂ ਤੇ ਸਿਡਨੀ ਵਿੱਚ ਬੱਦਲਬਾਈ ਦੇ ਨਾਲ ਨਾਲ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਤੱਕ ਜਾਣਾ ਹੈ ਅੱਜ। ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੇ ਨਾਲ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ ਉੱਥੇ। ਤੇ ਪਰਥ ਦੇ ਵਿੱਚ ਵੀ ਸਾਫ਼ ਮੌਸਮ ਦੇ ਨਾਲ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਹੈ। ਸੋ ਬੜਾ ਸੁਹਾਵਣਾ ਦਿਨ ਜੀ ਪਰਥ ਤੇ ਬ੍ਰਿਸਬੇਨ ਦੇ ਵਿੱਚ। ਤਸਮਾਨੀਆ ਦੀ ਗੱਲ ਕਰਾਂ ਤੇ ਹਾਈ ਠੰਡ ਹੈ ਉੱਥੇ, ਚੰਗੀ 9 ਡਿਗਰੀ ਤਾਪਮਾਨ ਵੱਧ ਤੋਂ ਵੱਧ ਤੇ ਹਲਕੀ ਬੱਦਲਬਾਈ ਜਿਹੜੀ ਤਸਮਾਨੀਆ ਦੇ ਵਿੱਚ ਬਣੀ ਰਹਿਣੀ ਹੈ। ਸੋ ਲਓ ਜੀ, ਦੇਸ਼ ਇੱਕ ਹੀ ਹੈ ਪਰ ਸਾਡੇ ਵੱਖਰੇ ਵੱਖਰੇ ਮੌਸਮ ਹੈ, ਕਿਉਂਕਿ ਦੇਸ਼ ਵੀ ਕਾਫੀ ਵੱਡਾ, ਆਸਟ੍ਰੇਲੀਆ ਕਿਤੇ ਛੋਟਾ ਹੈ ਨਾ। ਸੋ ਜਿਹੜੇ ਵੈਦਰ ਆ ਉਹ ਵੀ ਵੱਖਰਾ ਵੱਖਰਾ ਹੁੰਦਾ ਮੌਸਮ ਦਾ, ਜਿਹੜਾ ਕਿਤੇ ਠੰਡ ਜਿਹੀ ਹੁੰਦੀ ਹੈ, ਕਿਤੇ ਜ਼ਿਆਦਾ ਗਰਮੀ ਹੁੰਦੀ ਹੈ, ਕਿਤੇ ਥੋੜੀ ਹਿਊਮਿਡਿਟੀ ਹੁੰਦੀ ਹੈ। ਸੋ ਬੜਾ ਪਿਆਰਾ ਜਿਹਾ ਦੇਸ਼ ਜਿੱਥੇ ਰਹਿ ਰਹੇ ਹਾਂ ਇਸ ਵੇਲੇ, ਔਰ ਬਹੁਤ ਪਿਆਰਾ ਜਿਹਾ ਦੇਸ਼ ਜਿਹਨੂੰ ਅਸੀਂ ਛੱਡ ਕੇ ਆਏ ਹੋਏ ਹਾਂ। ਹੁਣ ਇਹ ਵੀ ਚੰਗਾ ਲੱਗਦਾ, ਇਹ ਵੀ ਆਪਣਾ ਆਪਣਾ ਲੱਗਦਾ, ਪਰ ਉਹ ਵੀ ਨਹੀਂ ਭੁੱਲਦਾ ਜਿਹਨੂੰ ਛੱਡ ਕੇ ਆਏ ਹੋਏ ਆ, ਉਹ ਵੀ ਕਿਤੇ ਨਾ ਕਿਤੇ ਆਵਾਜ਼ਾਂ ਮਾਰਦਾ ਰਹਿੰਦਾ। ਔਰ ਇਹ ਕੋਵਿਡ ਦੇ ਚੱਲਦਿਆਂ ਤੇ ਹੁਣ ਸਾਰੇ ਫਸੇ ਬੈਠੇ ਆ, ਬਹੁਤ ਦਿਲ ਕਰਦਾ ਭਈ ਵਾਪਸ ਜਾ ਕੇ ਆਈਏ, ਇੱਕ ਵਾਰੀ ਚੱਕਰ ਲਾ ਕੇ ਆਈਏ। ਹੁਣ ਤੇ ਬੱਚੇ ਵੀ ਪੁੱਛਣ ਲੱਗ ਗਏ ਭਈ ਕਦੋਂ ਜਾਣਾ ਆ, ਪਰ ਅਜੇ ਹੱਥ ਜੇ ਵੱਜੇ ਸਾਡੇ ਸਾਰਿਆਂ ਦੇ, ਦੇਖੋ ਕਦੋਂ ਮੌਕਾ ਮਿਲਦਾ ਔਰ ਕਦੋਂ ਅਸੀਂ ਆਪਣੇ ਪੰਜਾਬ ਚ ਜਾ ਕੇ ਆਉਂਦੇ ਆ, ਉਹਨਾਂ ਖੇਤਾਂ ਨੂੰ, ਉਹਨਾਂ ਰਿਸ਼ਤਿਆਂ ਨੂੰ, ਉਹਨਾਂ ਘਰਾਂ ਨੂੰ ਅਸੀਂ ਫੇਰ ਜਾ ਕੇ ਜੱਥੀਆਂ ਪਾਵਾਂਗੇ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਯਾਦਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੀਤ ਹੋਰ ਸੁਣ ਲੈਂਦੇ ਹਾਂ, ਔਰ ਉਸ ਤੋਂ ਬਾਅਦ ਫਿਰ ਸ਼ੁਰੂ ਕਰਦੇ ਹਾਂ ਅਸੀਂ ਅੱਜ ਦੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀਆਂ ਯਾਦਾਂ ਦਾ ਸਿਲਸਿਲਾ, ਔਰ ਸ਼ੁਰੂ ਕਰਾਂਗੇ ਭੈਣ ਭਰਾ ਦੇ ਰਿਸ਼ਤੇ ਤੋਂ ਔਰ ਰੱਖੜੀ ਤੋਂ ਜੀ, ਇਸ ਗੀਤ ਤੋਂ ਬਾਅਦ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ।
ਲੱਗੇ गल दिया गल्ला जद कर कर खेड देसी गुड्डिया पटोलिया दे रंग मेनू याद ने तेरा वीरा वीरा कहने मेनू बड़ा याद आंदा बड़े चिर तो ना सच्ची है सुने अल्फाज ने जदो तुरे आसी पिंडो तू लुक लुक रोई कल वेला यो हो अखा अगे आने लग पिया राती सुपने च भैन ने सी बनी रखड़ी वेख सुना गुट तड़के मैं रोण लग पिया सुपने च भैन ने सी बनी रखड़ी वेख सुना गुट तड़के मैं रोण लग पिया चढ़ाना जान बुझ पंगे लेना फिर भैन भैन कहना जदो कम पैदा सी तू ही बेबे नू मनाउंदी सारी गल समझाउंदी बापू जी भी गल तेरी मन लेंदा सी हां निक्के हुंदे किन्ना लड़दे सी इक दूजे नाल निक्के हुंदे किन्ना लड़दे सी इक दूजे नाल राती सपने च भैन ने सी बनी रखड़ी वेख सुना गुट तड़के मैं रोण लग पिया सपने च भैन ने सी बनी रखड़ी वेख सुना गुट तड़के मैं रोण लग पिया आख दिया फोन उत्ते जी लाके रखी किवें दसा तेरे बिना किथे जी लगदा कदों लड़ांगे रिमोट लई मैं सोचदा हुन्ना फिर अखियां चो हंजुआं दा हड़ वगदा दिल ते की बेटे नहीं दस हुंदा सब नू जशन कागजां दुखड़े सुनाउण लग राती सुपने च भैन ने सी बनी रखड़ी वेख सुना गुट तड़के मैं रोण लग पिया सुपने च भैन ने सी बनी रखड़ी वेख सुना गुट तड़के मैं रोण लग पिया
ਭੈਣ ਦਾ ਰਿਸ਼ਤਾ ਹੀ ਕੁਝ ਖਾਸ ਹੁੰਦਾ ਵੈਸੇ ਤੇ ਹਰ ਰਿਸ਼ਤੇ ਦਾ ਆਪਣਾ ਨਿੱਘ ਹੁੰਦਾ ਪਰ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੁੰਦਾ ਇਹਦੇ ਵਿਚ ਇੱਕ ਮਾਂ ਪਿਓ ਦਾ ਨਿੱਘ ਵੀ ਹੁੰਦਾ ਇੱਕ ਦੋਸਤੀ ਵਾਲਾ ਪਹਿਲੂ ਵੀ ਹੁੰਦਾ ਇਹਦੇ ਵਿਚ ਹੈਨਾ ਔਰ ਬਿਲਕੁਲ ਭੈਣ ਭਰਾ ਜ਼ਿੰਦਗੀ ਚ ਹੋਣੇ ਬੜੇ ਜ਼ਰੂਰੀ ਆ ਔਰ ਇਸ ਮਾਮਲੇ ਦੇ ਵਿਚ ਮੈਂ ਆਪਣੀ ਗੱਲ ਕਰਾਂ ਤੇ ਬੜੀ ਖੁਸ਼ਨਸੀਬ ਆਪਣੇ ਆਪ ਨੂੰ ਸਮਝਦੀ ਆ ਔਰ ਜੇ ਭਰਾ ਦੇ ਪਿਆਰ ਦੀ ਗੱਲ ਕਰਾਂ ਤੇ ਮੈਂ ਇੱਕ ਗੱਲ ਯਾਦ ਕਰਦੀ ਹੁੰਦੀ ਆ ਕਿ ਜ਼ਿੰਦਗੀ ਦੇ ਵਿਚ ਜਿਹੜੀ ਮੇਰੀ ਪਹਿਲੀ ਅਰਦਾਸ ਸੀ ਜੋ ਮੈਂ ਆਪਣੇ ਹੋਸ਼ ਸੰਭਾਲਣ ਤੋਂ ਕਰਦੀ ਸੀ ਜਾਂ ਜਦੋਂ ਅਰਦਾਸ ਦਾ ਪਤਾ ਲੱਗਦਾ ਜਾਂ ਪ੍ਰੇਅਰ ਕੀ ਹੁੰਦੀ ਆ ਉਹ ਮੈਨੂੰ ਇੱਕ ਹੀ ਯਾਦ ਆ ਕਿ ਮੈਂ ਇੱਕ ਭਰਾ ਮੰਗਦੀ ਹੁੰਦੀ ਸੀ ਜਦੋਂ ਤੋਂ ਹੋਸ਼ ਸੰਭਾਲੀ ਸੀ ਉਦੋਂ ਤੋਂ ਮੈਂ ਇੱਕ ਭਰਾ ਮੰਗਦੀ ਹੁੰਦੀ ਸੀ ਜਦੋਂ ਗੁਰਦੁਆਰੇ ਜਾਣਾ ਜਾਂ ਮੰਦਰ ਵੀ ਜਾਣਾ ਤੇ ਇਹ ਕਹਿਣਾ ਬਾਬਾ ਜੀ ਇੱਕ ਮੈਨੂੰ ਇੱਕ ਭਰਾ ਦਿਓ ਇੱਕ ਵੀਰ ਦਿਓ ਹਨਾ ਔਰ ਜਿੰਨੀਆਂ ਕਿ ਵੀ ਰੱਖੜੀਆਂ ਉਸ ਤੋਂ ਬਿਨਾਂ ਕੱਢੀਆਂ ਹਰ ਰੱਖੜੀ ਤੇ ਉਹ ਗੁਰਦੁਆਰਾ ਸਾਹਿਬ ਜਾਣਾ ਤੇ ਉਹ ਜਿਹੜੀ ਪੀੜੀ ਸਾਹਿਬ ਹੁੰਦਾ ਉੱਥੇ ਰੱਖੜੀ ਬੰਨਦੀ ਹੁੰਦੀ ਸੀ ਔਰ ਹਮੇਸ਼ਾ ਮੰਗਦੀ ਹੁੰਦੀ ਸੀ ਇੱਕ ਭਰਾ ਦਿਓ ਔਰ ਜਦੋਂ ਭਰਾ ਹੋ ਗਿਆ ਉਸ ਤੋਂ ਬਾਅਦ ਦੂਸਰੀ ਜਿਹੜੀ ਮੇਰੀ ਅਰਦਾਸ ਸੀ ਜ਼ਿੰਦਗੀ ਦੀ ਉਹ ਇਹ ਸੀਗੀ ਕਿ ਮੇਰੇ ਭਰਾ ਦੀ ਲੰਬੀ ਉਮਰ ਕਰੇ ਉਹ ਹਮੇਸ਼ਾ ਖੁਸ਼ ਰਹੇ ਸੋ ਭੈਣਾਂ ਜਿਹੜੀਆਂ ਹੁੰਦੀਆਂ ਬੜੀਆਂ ਇਮੋਸ਼ਨਲ ਹੁੰਦੀਆਂ ਆਪਣੇ ਭਰਾਵਾਂ ਦੀ ਹਰ ਸਾਹ ਦੇ ਨਾਲ ਸੁੱਖ ਮੰਗਦੀਆਂ ਹੈ ਨਾ ਔਰ ਬਿਲਕੁਲ ਜਦੋਂ ਰੱਬ ਨੇ ਉਹ ਦਾਤ ਦਿੱਤੀ ਵੀ ਭਰਾ ਵੀ ਜ਼ਿੰਦਗੀ ਵਿੱਚ ਆ ਗਿਆ ਤੇ ਉਹ ਇੱਕ ਅਲੱਗ ਜਿਹੀ ਫੀਲਿੰਗ ਹੁੰਦੀ ਆ ਉਹਦੇ ਨਾਲ ਖੇਡਣਾ। ਔਰ ਜਿਹੜਾ ਛੋਟਾ ਭਰਾ ਹੁੰਦਾ ਨਾ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਉਹਨੂੰ ਪੁੱਤਾਂ ਵਾਂਗੂ ਪਾਲਦੀਆਂ ਸ਼ਾਇਦ ਉਸ ਤੋਂ ਵੀ ਕਿਤੇ ਵੱਧ। ਸੋ ਓਹੀ ਜਦੋਂ ਵੀ ਰੱਖੜੀ ਆਉਂਦੀ ਆ ਤੇ ਮੈਨੂੰ ਉਹ ਸਾਰਾ ਕੁਛ ਯਾਦ ਆ ਜਾਂਦਾ ਆ ਕਿ ਬਿਲਕੁਲ ਉਹ ਜਦੋਂ ਛੋਟਾ ਜਿਹਾ ਭਰਾ ਫਿਰ ਸਾਡੇ ਹੋਇਆ ਉਹਨੂੰ ਅਸੀਂ ਕਿੱਡੇ ਲਾਡਾਂ ਨਾਲ ਪਾਲੀਦਾ ਹੁੰਦਾ ਸੀ। ਅਸੀਂ ਭੈਣਾਂ ਨੇ ਆਪਣੀਆਂ ਨਾ ਟਾਈਮ ਲਗਾਏ ਹੁੰਦੇ ਸੀ ਤੇ ਹੁਣ ਤੂੰ ਇੰਨੀ ਦੇਰ ਇਹਦੇ ਕੋਲ ਬੈਠ ਗਈ। ਛੋਟਾ ਹੁੰਦਾ ਸੀਗਾ ਤੇ ਹੁੰਦਾ ਨਾ ਸਵਾ ਕੁ ਮਹੀਨਾ ਬੱਚੇ ਨੂੰ ਕੱਲਾ ਨੀ ਛੱਡੀਦਾ ਹੁੰਦਾ ਤੇ ਫੇਰ ਇਹ ਹੁੰਦਾ ਸੀ ਵੀ ਹੁਣ ਮੇਰੀ ਵਾਰੀ ਆ, ਹੁਣ ਮੈਂ ਇਹਦੇ ਕੋਲ ਬੈਠਣਾ ਆ। ਉਹਨੂੰ ਸੁੱਤੇ ਪਏ ਨੂੰ ਦੇਖਦੀਆਂ ਰਹਿਣਾ ਅਸੀਂ ਤੇ ਜੇ ਉਹਨੇ ਰੋਣਾ ਤੇ ਸਾਡੀ ਜਾਨ ਨਿਕਲ ਜਾਣੀ ਵੀ ਇਹ ਰੋਂਦਾ ਕਿਉਂ ਪਿਆ ਆ। ਸੋ ਓਡੇ ਹੀ ਚਾਵਾਂ ਦੇ ਨਾਲ ਫਿਰ ਜਦੋਂ ਹੌਲੀ ਹੌਲੀ ਉਹਨੇ ਤੁਰਨਾ ਰਿੜਨਾ ਸਿੱਖਿਆ, ਫਿਰ ਤੁਰਨਾ ਸਿੱਖਿਆ, ਬੋਲਣ ਲੱਗਿਆ, ਪਹਿਲੀ ਵਾਰੀ ਸਕੂਲ ਗਿਆ, ਉਹ ਸਾਰੀਆਂ ਮੋਮੈਂਟਸ ਸਾਨੂੰ ਭੈਣਾਂ ਨੂੰ ਯਾਦ ਆ। ਔਰ ਉਸ ਮੋਮੈਂਟ ਤੇ ਸਾਨੂੰ ਕਿੰਨਾ ਚਾਅ ਹੁੰਦਾ ਸੀ ਜਿਹੜੀ ਵੀ ਚੀਜ਼ ਉਹ ਪਹਿਲੀ ਵਾਰੀ ਕਰਦਾ ਹੁੰਦਾ ਸੀਗਾ, ਔਰ ਉਹਦੀ ਹਰ ਜ਼ਿੱਦ ਨੂੰ ਪੂਰੀ ਕਰਨਾ ਲੱਗਦਾ ਹੁੰਦਾ ਸੀ ਵੀ ਸਾਡਾ ਫਰਜ਼ ਆ ਭਈ ਨਹੀਂ ਸਾਡਾ ਛੋਟਾ ਭਰਾ ਆ ਇਹਦੀ ਜੋ ਮੰਗਣਾ ਉਹਨੂੰ ਲੈ ਕੇ ਦੇਣਾ, ਆਪਣੇ ਹਿੱਸੇ ਦਾ ਵੀ ਉਹਨੂੰ ਦੇਣ ਦੀ ਕੋਸ਼ਿਸ਼ ਕਰੀਦੀ ਹੁੰਦੀ ਸੀ। ਔਰ ਹੌਲੀ ਹੌਲੀ ਉਹ ਚੀਜ਼ ਜਿਹੜੀ ਆ ਉਹ ਕਹਿ ਲੋ ਛੋਟੇ ਛੋਟੇ ਖਿਡੌਣਿਆਂ ਤੋਂ ਲੈ ਕੇ ਫਿਰ ਜਦੋਂ ਵੱਡਾ ਹੋਇਆ ਤੇ ਉਦੋਂ ਮੋਟਰਸਾਈਕਲ ਤੱਕ ਆ ਗਈ। ਔਰ ਉਹ ਨਾ ਸਾਰੀਆਂ ਉਹਦੀਆਂ ਜ਼ਿੱਦਾਂ ਦੇ ਵਿੱਚ ਅਸੀਂ ਭੈਣਾਂ ਉਹਦੀਆਂ ਭਾਗੀਦਾਰ ਹੁੰਦੀਆਂ ਸੀ ਵੀ ਨਹੀਂ ਕੋਈ ਗੱਲ ਨੀ, ਉਹਨੂੰ ਸਮਝਾਉਣਾ ਵੀ ਪਰ ਫਿਰ ਹੁੰਦਾ ਸੀ ਨਹੀਂ ਚਲੋ ਕੋਈ ਗੱਲ ਨੀ। ਸੋ ਉਹ ਅਜੇ ਆਪ ਖੁਦ ਭਾਵੇਂ ਬੱਚਿਆਂ ਦਾ ਪਿਓ ਬਣ ਗਿਆ ਹੁਣ ਹੈ ਨਾ, ਉਹਦੇ ਆਪਣੇ ਦੋ ਬੱਚੇ ਆ, ਬਟ ਫਿਰ ਵੀ ਸਾਡੇ ਲਈ ਉਹ ਸਾਨੂੰ ਬੱਚਾ ਹੀ ਲੱਗਦਾ ਹੁੰਦਾ, ਉਹਦੇ ਵੱਲ ਜਦੋਂ ਵੀ ਦੇਖੀਏ ਸਾਨੂੰ ਛੋਟਾ ਜਿਹਾ ਹੀ ਲੱਗਦਾ ਉਹ। ਸੋ ਇਹ ਹੀ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ। ਭੈਣਾਂ ਵੱਡੀਆਂ ਹੋਣ ਤੇ ਉਹਨਾਂ ਨੂੰ ਇੱਕ ਡਰ ਰਹਿੰਦਾ ਆਪਣੇ ਵੱਡੇ ਭਰਾ ਦਾ, ਔਰ ਜੇ ਭਰਾ ਛੋਟੇ ਹੋਣ ਤੇ ਭੈਣਾਂ ਇੱਕ ਮਾਂ ਵਾਂਗੂ ਸਿਰ ਤੇ ਹੱਥ ਰੱਖਦੀਆਂ ਆਪਣੇ ਭਰਾਵਾਂ ਦੇ। ਸੋ ਬਿਲਕੁਲ ਕੁਝ ਰਿਸ਼ਤੇ ਸਾਡੇ ਖੂਨ ਦੇ ਹੁੰਦੇ ਆ ਔਰ ਕੁਝ ਰਿਸ਼ਤੇ ਸਾਡੇ ਪਿਆਰ ਦੇ ਬਣੇ ਹੁੰਦੇ ਆ। ਸੋ ਇਹੋ ਜਿਹੇ ਵੀ ਬੜੇ ਭਰਾਵਾਂ ਵਾਂਗ ਖੜੇ ਹੋਏ ਆ ਨਾਲ, ਜਿਹੜੇ ਮੇਰੀ ਮਾਂ ਦੇ ਜਾਏ ਨੀ ਹੈਗੇ ਪਰ ਫਿਰ ਵੀ ਉਹਨਾਂ ਦੇ ਨਾਲ ਓਨਾ ਹੀ ਮੋਹ ਪਿਆਰ ਹੈ ਜਿੰਨਾ ਆਪਣੇ ਭਰਾ ਦੇ ਨਾਲ। ਸੋ ਬਿਲਕੁਲ ਉਹਨਾਂ ਦੇ ਵਿੱਚੋਂ ਹਰਮਨ ਪਰਿਵਾਰ ਦੇ ਰਾਹੀਂ ਵੀ ਬੜੇ ਪਿਆਰੇ ਪਿਆਰੇ ਭਰਾ ਮਿਲੇ ਆ। ਸੋ ਲਓ ਜੀ ਇੱਕ ਵੀਰ ਮੇਰਾ ਆ ਗਿਆ, ਨਰਿੰਦਰ ਰਠੌੜ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦਾ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ ਤੇ ਸਰਬਜੀਤ ਭਾਜੀ ਤੇ ਸਾਰੇ ਪਰਿਵਾਰ ਨੂੰ ਫਤਿਹ। ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਹਰਜਿੰਦਰ ਘੁੰਮਲ ਅੰਕਲ ਵੀ ਆਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਿਲਕੁਲ ਸੁਖਪ੍ਰੀਤ, ਦਿਨ ਤੋਂ ਬਾਅਦ ਰਾਤ ਚੜਦਾ ਹੈ, ਕੁਦਰਤ ਦਾ ਅਸੂਲ ਹੈ ਤੇ ਜ਼ਿੰਦਗੀ ਮੌਤ ਦੇ ਨੇੜੇ, ਜ਼ਿੰਦਗੀ ਮੌਤ ਨਾਲ ਜਿੰਨਾ ਮਰਜ਼ੀ ਲੜ ਲਵੇ ਅੰਤ ਵਿੱਚ ਜਿੱਤ ਮੌਤ ਦੀ ਹੁੰਦੀ ਹੈ। ਤੇ ਕਹਿ ਰਹੇ ਨੇ ਕਿ ਫਿਕਰੇ ਅਲੱਗ ਪਰ ਮਜਬੂਨ, ਇੱਕੋ ਤੇਰੀ ਮੇਰੀ ਰਗਾਂ ਵਿੱਚ ਹੈ ਖੂਨ ਇੱਕੋ। ਜੀ ਬਿਲਕੁਲ ਅੰਕਲ, ਤੁਸੀਂ ਬਹੁਤ ਪਿਆਰੀਆਂ ਗੱਲਾਂ ਔਰ ਬੜੀਆਂ ਡੂੰਘੀਆਂ ਗੱਲਾਂ ਕਰਦੇ ਹੋ। ਬਿਲਕੁਲ ਸਹੀ ਕਿਹਾ ਕਿ ਜ਼ਿੰਦਗੀ ਜਿੰਨਾ ਮਰਜ਼ੀ ਲੜ ਲਵੇ ਮੌਤ ਤੋਂ ਜਿੱਤ ਨਹੀਂ ਸਕਦੀ, ਕਿਉਂਕਿ ਸੱਚਾਈ ਮੌਤ ਹੀ ਹੈ ਅੰਤ ਦੇ ਵਿੱਚ, ਹੈ ਨਾ। ਅਸੀਂ ਹਰ ਰੋਜ਼ ਦੇ ਨਾਲ ਕਹਿੰਦੇ ਹਾਂ ਵੀ ਵੱਡੇ ਹੁੰਦੇ ਜਾ ਰਹੇ ਹਾਂ, ਜਦਕਿ ਅਸੀਂ ਮੌਤ ਦੇ ਨਜ਼ਦੀਕ ਹੁੰਦੇ ਜਾ ਰਹੇ ਹਾਂ। ਗੱਲ ਕਰੀਏ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਛੋਟੇ ਹੁੰਦੇ ਜਾ ਰਹੇ ਹਾਂ, ਪਰ ਉਸ ਚੀਜ਼ ਦਾ ਡਰ ਨਹੀਂ ਹੋਣਾ ਚਾਹੀਦਾ। ਬਸ ਇਹ ਹੋਣਾ ਚਾਹੀਦਾ ਕਿ ਜਿੰਨੀ ਵੀ ਮੌਲਤ ਮੇਰੇ ਕੋਲ ਆ, ਜਿੰਨੀ ਵੀ ਜ਼ਿੰਦਗੀ ਮੇਰੇ ਕੋਲ ਆ, ਉਹਨੂੰ ਅਸੀਂ ਚੰਗੀ ਤਰ੍ਹਾਂ ਚੱਜ ਨਾਲ ਕਹਿ ਲਈਏ ਤਾਂ ਜੀ ਸਕੀਏ ਤਾਂ ਵਧੀਆ। ਸੋ ਗੱਲ ਅੱਜ ਕਰ ਰਹੇ ਹਾਂ ਜੀ ਭੈਣ ਭਰਾ ਦੇ ਰਿਸ਼ਤੇ ਦੀ, ਹੋਰ ਰੱਖੜੀ ਵੀ ਲੰਘ ਕੇ ਗਈ ਆ, ਰੱਖੜੀ ਦੇ ਉੱਤੇ ਮੇਰੀਆਂ ਬੜੀਆਂ ਯਾਦਾਂ। ਮੈਂ ਹੋਰ ਕਿਸੇ ਵੀ ਤਿਉਹਾਰ ਤੇ ਸ਼ਾਇਦ ਇੰਨੀ ਇਮੋਸ਼ਨਲ ਨਹੀਂ ਹੁੰਦੀ ਜਿੰਨਾ ਮੈਂ ਰੱਖੜੀ ਤੇ ਹੁੰਦੀ ਹਾਂ, ਕਿਉਂਕਿ ਕਿਉਂ ਹੁੰਦੀ ਆ ਮੈਂ ਤੁਹਾਨੂੰ ਦੱਸੂਗੀ ਆਪਣੀਆਂ ਯਾਦਾਂ ਦੇ ਵਿੱਚ। ਸ਼ਾਇਦ ਮੈਂ ਪਹਿਲਾਂ ਵੀ ਸ਼ੇਅਰ ਕੀਤੀਆਂ ਹੋਈਆਂ ਪਰ ਮੇਰੇ ਕੋਲ ਯਾਦਾਂ ਤੇ ਜਿੰਨੀ ਵਾਰੀ ਮਰਜ਼ੀ ਸੁਣ ਲਓ ਮੈਨੂੰ ਚੰਗੀਆਂ ਲੱਗਦੀਆਂ ਔਰ ਸੁਣਨੀਆਂ ਵੀ ਓਨੀਆਂ ਚੰਗੀਆਂ ਲੱਗਦੀਆਂ। ਸੋ ਤੁਸੀਂ ਵੀ ਆਪਣੀ ਯਾਦ ਮੈਨੂੰ ਜ਼ਰੂਰ ਰੱਖੜੀ ਨਾਲ ਕੋਈ ਜੁੜੀ ਹੋਵੇ ਤਾਂ ਭੇਜਣਾ। ਸੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਰੱਖੜੀ ਵਾਲੇ ਦਿਨਾਂ ਦੇ ਵਿੱਚ ਕੀ ਕਰੀਦਾ ਹੁੰਦਾ ਸੀ ਔਰ ਰੱਖੜੀ ਵਾਲਾ ਦਿਨ ਕਿੱਦਾਂ ਖਾਸ ਹੁੰਦਾ ਸੀਗਾ। ਕਿਉਂ ਮੈਂ ਅਜੇ ਵੀ ਇਮੋਸ਼ਨਲ ਹੋ ਜਾਂਦੀ ਹਾਂ ਉਸ ਦਿਨ ਨੂੰ ਯਾਦ ਕਰਕੇ। ਸੋ ਤੁਸੀਂ ਵੀ ਸੋਚੋ ਆਪਣੇ ਬਚਪਨ ਦੇ ਵਿੱਚ ਰੱਖੜੀਆਂ ਕਿੱਦਾਂ ਬੰਨਦੇ ਹੁੰਦੇ ਸੀ, ਕਿੱਦਾਂ ਗੁੱਟ ਤੇ ਸਜਾ ਕੇ ਸਕੂਲ ਨੂੰ ਜਾਂਦੇ ਹੁੰਦੇ ਸੀਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ। ਸੋ ਇਸ ਗੀਤ ਤੋਂ ਬਾਅਦ ਆਪਣੀਆਂ ਯਾਦਾਂ ਕੁਝ ਹੋਰ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਜੀ।
ਬੜਾ ਚੇਤਾ ਆਊਗਾ ਮੇਰੀ ਨੀ ਭੈਣੇ ਤੇਰਾ, ਬੜਾ ਚੇਤਾ ਆਊਗਾ, ਪਿੱਛੇ ਦਾ ਨਾ ਰੱਖੀ ਤੂੰ ਖਿਆਲ, ਪਿੱਛੇ ਦਾ ਨਾ ਰੱਖੀ ਤੂੰ ਖਿਆਲ।
ਬਿਲਕੁਲ, ਜਿਥੇ ਭੈਣ ਭਰਾ ਦੀ ਸੁਖ ਮੰਗਦੀ ਆ ਹਰ ਸਾਹ ਦੇ ਨਾਲ, ਉੱਥੇ ਭਰਾ ਵੀ ਜਿਹੜਾ ਉਹ ਭੈਣਾਂ ਦੀ ਸੁਖ ਮੰਗਦਾ। ਬਿਲਕੁਲ, ਭਰਾ ਨੂੰ ਭੈਣ ਨੂੰ ਜਿਹੜਾ ਘਰੋਂ ਤੋਰਨਾ ਬੜਾ ਔਖਾ ਹੁੰਦਾ, ਜਿਥੇ ਮਾਂ ਪਿਓ ਦੇ ਲਈ ਉੱਥੇ ਹੀ ਭਰਾ ਦੇ ਲਈ ਵੀ। ਮੈਨੂੰ ਯਾਦ ਹੈ ਕਿ ਜਦੋਂ ਵੀ ਸਾਡੀਆਂ ਭੈਣਾਂ ਦੀ ਸਾਡੀ ਮੈਰਿਜ ਹੋਈ ਔਰ ਜਦੋਂ ਡੋਲੀ ਤੁਰਨ ਲੱਗਦੀ ਸੀਗੀ ਤੇ ਉਸ ਤੋਂ ਬਾਅਦ ਮੇਰਾ ਭਰਾ ਨਾ ਲੁਕ ਕੇ ਰੋਂਦਾ ਹੁੰਦਾ ਸੀ, ਉਹਨੂੰ ਇਹ ਲੱਗਦਾ ਸੀ ਮੈਂ ਸਾਰਿਆਂ ਦੇ ਸਾਹਮਣੇ ਨੀ ਰੋਣਾ, ਉਹਨੇ ਲੁਕ ਕੇ ਰੋਣਾ। ਔਰ ਨਾਲ ਹੀ ਮੇਰੇ ਜਿਹੜੇ ਕਜ਼ਨਸ ਹੁੰਦੇ ਸੀਗੇ ਭੂਆ ਜੀ ਦੇ ਬੇਟੇ, ਉਹ ਵੀ ਓਨਾ ਹੀ ਪਿਆਰੇ ਜਿੰਨਾ ਮੇਰਾ ਭਰਾ, ਔਰ ਅਜੇ ਤੱਕ ਵੀ ਉਹਨਾਂ ਨਾਲ ਓਨਾ ਹੀ ਪਿਆਰ ਹੈ। ਸੋ ਬਚਪਨ ਦੇ ਵਿੱਚ ਜਿਹੜੇ ਰਿਸ਼ਤੇ ਅਸੀਂ ਮਾਣੇ ਹੁੰਦੇ ਆ, ਹੰਡਾਏ ਹੁੰਦੇ ਆ, ਜਿਨ੍ਹਾਂ ਦੇ ਨਾਲ ਇੰਨਾ ਪਿਆਰ ਹੁੰਦਾ, ਬਾਕੀ ਆਪਣੀ ਸਮਝ ਤੇ ਹੁੰਦਾ ਕਿ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਕਿੱਦਾਂ ਸੰਭਾਲਣਾ। ਕੋਈ ਵੀ ਚੀਜ਼ ਜਿਹੜੀ ਹੈ ਤੁਹਾਡਾ ਬਸ ਥੋੜਾ ਜਿਹਾ ਟਾਈਮ ਹੀ ਮੰਗਦੀ ਹੈ, ਉਸ ਤੋਂ ਜ਼ਿਆਦਾ ਕੁਛ ਨਹੀਂ। ਅਸੀਂ ਬੇਸ਼ੱਕ ਅੱਜ ਕਹਿਣ ਲੱਗ ਗਏ ਕਿ ਰਿਸ਼ਤੇ ਪੈਸਿਆਂ ਦੇ ਮੁਹਤਾਜ ਹੋ ਗਏ, ਜੇ ਪੈਸੇ ਆ ਤੇ ਰਿਸ਼ਤੇ ਆ, ਬੜੀਆਂ ਗੱਲਾਂ ਸੁਣਨ ਸੁਣਾਉਣ ਨੂੰ ਮਿਲਦੀਆਂ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਜੇ ਤੁਹਾਡੇ ਕੋਲ ਥੋੜਾ ਜਿਹਾ ਵੀ ਟਾਈਮ ਹੈ ਨਾ ਕਿਸੇ ਰਿਸ਼ਤੇ ਲਈ, ਤੇ ਮੈਨੂੰ ਲੱਗਦਾ ਉਹ ਰਿਸ਼ਤਾ ਹਮੇਸ਼ਾ ਓਦਾਂ ਦਾ ਓਦਾਂ ਹੀ ਰਹਿੰਦਾ ਜਿੱਦਾਂ ਦਾ ਬਚਪਨ ਦੇ ਵਿੱਚ ਅਸੀਂ ਦੇਖਿਆ ਹੁੰਦਾ। ਸੋ ਬਾਕੀ ਇਹ ਗੱਲ ਆ ਭਈ ਜ਼ਿੰਮੇਦਾਰੀਆਂ ਜਾਂ ਗ੍ਰਸਤੀ ਤੇ ਪੈਂਦੇ ਆ ਤੇ ਥੋੜਾ ਬਹੁਤਾ ਫਰਕ ਪੈ ਜਾਂਦਾ ਹਰ ਕਿਸੇ ਦੇ ਆਪੋ ਆਪਣੀ ਅੱਗੇ ਤੋਂ ਅੱਗੇ ਫੈਮਿਲੀ ਹੁੰਦੀ ਜਾਂਦੀ ਹੈ, ਪਰ ਇੱਕ ਜਿਹੜਾ ਪਿਆਰ ਹੁੰਦਾ ਔਰ ਜਿਹੜਾ ਤੁਹਾਡਾ ਇੱਕ ਜੁੜੇ ਹੋਣ ਦਾ ਅਹਿਸਾਸ ਹੁੰਦਾ ਉਹਦਾ ਉਹੀ ਰਹਿੰਦਾ। ਪਰ ਜੇ ਤੁਸੀਂ ਸਮਝ ਸਕੋ, ਛੋਟੀਆਂ ਛੋਟੀਆਂ ਗੱਲਾਂ ਨੂੰ ਕਿਸੇ ਵੀ ਰਿਸ਼ਤੇ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਮੈਨੂੰ ਲੱਗਦਾ, ਉਹਨਾਂ ਨੂੰ ਪਰੇ ਕਰਕੇ ਹੀ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਬਚਾ ਸਕਦੇ ਆ। ਸੋ ਗੱਲ ਕਰਨ ਲੱਗੀ ਸੀ ਭੇ ਰੱਖੜੀ ਦੇ, ਮੈਂ ਤੁਹਾਨੂੰ ਕਿਹਾ ਸੀ ਭੇ ਦੱਸੂਗੀ ਤੇ ਕਿਉਂ ਇੰਨੀ ਵਧੀਆ ਲੱਗਦੀ ਹੁੰਦੀ ਸੀਗੀ ਮੈਨੂੰ। ਅੱਛਾ, ਉਦੋਂ ਰੱਖੜੀ ਦੇ ਦਿਨਾਂ ਦੇ ਵਿੱਚ ਏਦਾਂ ਹੁੰਦਾ ਸੀਗਾ ਕਿ ਪਹਿਲੀ ਤਾਂ ਗੱਲ ਇਹ ਕਿ ਬਹੁਤੀਆਂ ਮਠਿਆਈਆਂ ਜਿਹੜੀਆਂ ਉਹ ਆਮ ਨਹੀਂ ਮਿਲਦੀਆਂ ਹੁੰਦੀਆਂ ਸੀਗੀਆਂ, ਹੁੰਦੀਆਂ ਸੀ ਦੁਕਾਨਾਂ ਤੇ ਪਈਆਂ, ਪਰ ਆਮ ਮਠਿਆਈਆਂ ਘਰਾਂ ਦੇ ਵਿੱਚ ਨਹੀਂ ਆਉਂਦੀਆਂ ਸੀ। ਜਦੋਂ ਕੋਈ ਦਿਨ ਤਿਉਹਾਰ ਹੁੰਦਾ ਸੀਗਾ ਉਦੋਂ ਹੀ ਜਿਹੜੀ ਮਠਿਆਈ ਆ ਉਹ ਘਰ ਦੇ ਵਿੱਚ ਆਉਂਦੀ ਹੁੰਦੀ ਸੀ ਉਹਨਾਂ ਦੇ ਵਿੱਚ ਆਹ ਜਿਹੜੇ ਦਿਨ ਹੁੰਦੇ ਸੀ ਹੁਣ ਤੋਂ ਰੱਖੜੀ ਤੋਂ ਬਾਅਦ ਫਿਰ ਇੱਕ ਫੈਸਟਿਵ ਸੀਜ਼ਨ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ ਹੈ ਨਾ ਰੱਖੜੀ ਆ ਗਈ ਉਸ ਤੋਂ ਬਾਅਦ ਸਾਡੇ ਪਿੰਡ ਜਨਮ ਅਸ਼ਟਮੀ ਤੇ ਮੇਲਾ ਲੱਗਦਾ ਹੁੰਦਾ ਸੀ ਸਾਨੂੰ ਇੱਕ ਚਾਅ ਜਿਹਾ ਹੁੰਦਾ ਸੀ ਵੀ ਰੱਖੜੀ ਦੇ ਨਾਲ ਹੀ ਲਓ ਜੀ ਹੁਣ ਤੇ ਸ਼ੁਰੂ ਹੋ ਗਿਆ ਵੀ ਨੱਕਾ ਖੁੱਲ ਗਿਆ ਤਿਉਹਾਰਾਂ ਦਾ ਹੁਣ ਤੇ ਪੂਰਾ ਸਾਲ ਜਿਹੜਾ ਇਹ ਜਿੰਨਾ ਬਚਿਆ ਉਹਦੇ ਵਿੱਚ ਤਿਉਹਾਰ ਹੀ ਤਿਉਹਾਰ ਆ ਦੀਵਾਲੀ ਆ ਗਈ ਦੁਸਹਿਰਾ ਆ ਗਿਆ ਗੁਰਪੁਰਬ ਆ ਗਿਆ ਹਨਾ ਫਿਰ ਅੱਗੇ ਨਵਾਂ ਸਾਲ ਜਿਹੜਾ ਉਹਦਾ ਚਾਅ ਹੁੰਦਾ ਸੀ ਸੋ ਰੱਖੜੀ ਦੇ ਉੱਤੇ ਏਦਾਂ ਹੁੰਦਾ ਸੀਗਾ ਕਿ ਇੱਕ ਦਿਨ ਪਹਿਲਾਂ ਅਸੀਂ ਭੈਣਾਂ ਨੇ ਨਾ ਰੱਖੜੀ ਲੈ ਕੇ ਤੇ ਦੋ ਜਣੀਆਂ ਨੇ ਅਸੀਂ ਮਾਮਿਆਂ ਦੇ ਚਲੇ ਜਾਣਾ ਤੇ ਦੋ ਜਣੀਆਂ ਨੇ ਅਸੀਂ ਭੂਆ ਦੇ ਚਲੇ ਜਾਣਾ ਤੇ ਮੰਮੀ ਨੇ ਵੀ ਚਲੇ ਜਾਣਾ ਮਾਮਾ ਜੀ ਹੁਣਾਂ ਦੇ ਤੇ ਉੱਥੇ ਰਾਤ ਰੁਕ ਕੇ ਤੇ ਸਾਰਿਆਂ ਦੇ ਰੱਖੜੀ ਬੰਨ ਕੇ ਤੇ ਸਵੇਰੇ ਸਵੇਰੇ ਫਿਰ ਮੰਮੀ ਨੇ ਵੀ ਆ ਜਾਣਾ ਵਾਪਸ ਕਿਉਂਕਿ ਮੇਰੇ ਭੂਆ ਜੀ ਹੁਣਾਂ ਨੇ ਵੀ ਘਰ ਆਉਣਾ ਹੁੰਦਾ ਸੀਗਾ ਸਵੇਰੇ ਸਵੇਰੇ ਉਹਨਾਂ ਨੇ ਘਰ ਆ ਜਾਣਾ ਔਰ ਆ ਕੇ ਉਹਨਾਂ ਨੇ ਆਪਣਾ ਰੋਟੀ ਪਾਣੀ ਚ ਰੁੱਝ ਜਾਣਾ ਕਿ ਹਾਂ ਮੇਰੀਆਂ ਭੂਆ ਨੇ ਆਉਣਾ ਹੁੰਦਾ ਸੀਗਾ ਔਰ ਅਸੀਂ ਵੀ ਵਾਪਸ ਆ ਕੇ ਤੇ ਚਾਹ ਜਿਹਾ ਹੁੰਦਾ ਸੀਗਾ ਵੀ ਹਾਂ ਉਹ ਭੂਆ ਨੂੰ ਉਡੀਕਣ ਦਾ ਜਿਹੜਾ ਚਾਹ ਹੁੰਦਾ ਸੀ ਨਾ ਉਹ ਮੈਨੂੰ ਅਜੇ ਵੀ ਯਾਦ ਆ ਔਰ ਅਸੀਂ ਨਾ ਤੋਂ ਕੇ ਭੂਆ ਜੀ ਹੁਣਾਂ ਨੂੰ ਉਡੀਕਣ ਲੱਗ ਜਾਣਾ ਫਿਰ ਪੇ ਹੁਣ ਉਹਨਾਂ ਨੇ ਆਉਣਾ ਆ ਤੇ ਜਦੋਂ ਉਹਨਾਂ ਨੇ ਆ ਜਾਣਾ ਪਹਿਲਾਂ ਵੱਡੇ ਭੂਆ ਜੀ ਨੇ ਰੱਖੜੀ ਬੰਨਣੀ ਡੈਡੀ ਦੇ ਫਿਰ ਛੋਟਿਆਂ ਨੇ ਬੰਨਣੀ ਫਿਰ ਮੇਰੀ ਵੱਡੀ ਭੈਣ ਨੇ ਰੱਖੜੀ ਬੰਨਣੀ ਫਿਰ ਉਸ ਤੋਂ ਛੋਟੀ ਨੇ ਸੋ ਓਦਾਂ ਅਸੀਂ ਸਾਰਿਆਂ ਨੇ ਰੱਖੜੀ ਬੰਨਣੀ ਔਰ ਸਾਰਿਆਂ ਨੇ ਇਕੱਠੇ ਬੈਠ ਜਾਣਾ ਸੁੱਖ ਨਾਲ ਵੱਡਾ ਪਰਿਵਾਰ ਸਾਡਾ ਆਪਣਾ ਹੀ ਹੁੰਦਾ ਸੀਗਾ ਔਰ ਉਸ ਤੋਂ ਇਲਾਵਾ ਭੂਆ ਜੀ ਦੋ ਭੂਆ ਜੀ ਹੁੰਦੇ ਸੀ ਉਹਨਾਂ ਨੇ ਆ ਜਾਣਾ ਔਰ ਉਹਨਾਂ ਦੇ ਸਾਰੇ ਬੱਚਿਆਂ ਨੇ ਬੈਠ ਜਾਣਾ ਔਰ ਉਹ ਇੰਨਾ ਵਧੀਆ ਲੱਗਦਾ ਹੁੰਦਾ ਸੀ ਨਾ ਸਾਰਿਆਂ ਨੇ ਇੱਕ ਦੂਜੇ ਦੇ ਰੱਖੜੀ ਬੰਨਣੀ ਜਦੋਂ ਫਿਰ ਅਸੀਂ ਆਪਣੇ ਕਜ਼ਨ ਦੇ ਬੰਨਣੀ ਜਾਂ ਮੇਰੇ ਭੂਆ ਜੀ ਦੀ ਬੇਟੀਆਂ ਨੇ ਮੇਰੇ ਭਰਾ ਦੇ ਬੰਨਣੀ ਸੋ ਰੱਖੜੀਆਂ ਨਾਲ ਬਾਂਹ ਭਰ ਜਾਂਦੀ ਹੁੰਦੀ ਸੀ ਉਦੋਂ ਛੋਟੇ ਛੋਟੇ ਹੁੰਦੇ ਸੀ ਤੇ ਉਹਨਾਂ ਨੂੰ ਬੜਾ ਚਾਅ ਚੜ ਜਾਂਦਾ ਹੁੰਦਾ ਸੀ ਉਹ ਬੜੇ ਚਾਅ ਦੇ ਨਾਲ ਉਦਣ ਅੱਧੇ ਦਿਨ ਦੀ ਛੁੱਟੀ ਹੁੰਦੀ ਸੀ ਜਾਂ ਮੇਰੇ ਖਿਆਲ ਚ 2 ਘੰਟੇ ਦੀ ਛੁੱਟੀ ਹੁੰਦੀ ਸੀ ਸਕੂਲਾਂ ਨੂੰ ਉਸ ਤੋਂ ਬਾਅਦ ਫਿਰ ਸਕੂਲ ਜਾਂਦੇ ਹੁੰਦੇ ਸੀ ਔਰ ਉਹਨਾਂ ਨੂੰ ਬੜਾ ਚਾਅ ਹੁੰਦਾ ਸੀ ਵੀ ਸਾਡੇ ਗੁੱਟ ਤੇ ਕਿੰਨੀਆਂ ਰੱਖੜੀਆਂ ਵੱਜੀਆਂ ਆ ਸੋ ਉਹ ਇੱਕ ਜਿਹੜੀ ਅਪਣਾਪਤ ਹੁੰਦੀ ਸੀ ਉਹ ਕੋਈ ਵੀ ਤਿਉਹਾਰ ਜਿਹੜਾ ਅਸੀਂ ਪੂਰਾ ਟੱਬਰ ਬੈਠ ਕੇ ਇਕੱਠੇ ਮਨਾਈ ਦੇ ਹੁੰਦਾ ਸੀਗਾ ਓਦਾਂ ਦੀ ਰੀਸ ਕੋਈ ਨੀ ਹੈਗੀ ਹਨਾ ਔਰ ਉਹੀ ਚੀਜ਼ਾਂ ਨੂੰ ਅਸੀਂ ਮਿਸ ਕਰਦੇ ਹਾਂ ਜੇ ਅਸੀਂ ਕਹੀਏ ਕਿ ਜ਼ਿੰਦਗੀ ਕੁਛ ਬੇਰੰਗ ਜਿਹੀ ਹੋਈ ਜਾਂਦੀ ਹੈ ਤੇ ਇਹੀ ਚੀਜ਼ਾਂ ਆ ਇਹਨਾਂ ਨੂੰ ਅਸੀਂ ਹੋਰ ਚੀਜ਼ਾਂ ਦੇ ਨਾਲ ਭਰਨ ਦੀ ਕੋਸ਼ਿਸ਼ ਕਰਦੇ ਹਾਂ ਜਦਕਿ ਉਹ ਜਿਹੜਾ ਪਿਆਰ ਆ ਉਹ ਅਪਣਾਤਾ ਉਹ ਘਟੀ ਜਾਂਦਾ ਆ ਹਨਾ ਔਰ ਬਾਕੀ ਰੱਖੜੀ ਤੇ ਗੱਲ ਹੁੰਦੀ ਸੀ ਗਿਫਟ ਦੀ ਉਹ ਕੀ ਮਿਲਦੀ ਆ ਬਿਲਕੁਲ ਭੈਣਾਂ ਨੂੰ ਚਾਹ ਹੁੰਦਾ ਹੀ ਸੀਗਾ ਵੀ ਉਹ ਵੀ ਕੀ ਮਿਲਣਾ ਇਹੋ ਜਿਹੀ ਕੋਈ ਗੱਲ ਨੀ ਪਰ ਅੱਜ ਕੱਲ ਦੀ ਜੇ ਗੱਲ ਸੁਣੀਏ ਤਾਂ ਬੜੀਆਂ ਇਹੋ ਜਿਹੀਆਂ ਵੀਡੀਓਜ਼ ਜਾਂ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਪਈ ਲੈ ਕਈ ਭੈਣਾਂ ਭੁੱਖੀਆਂ ਹੁੰਦੀਆਂ ਇਸ ਚੀਜ਼ ਦੀਆਂ ਏਦਾਂ ਨੀ ਹੁੰਦਾ ਇਹ ਨੀ ਉਹ ਪਰ ਇੱਕ ਪਿਆਰ ਹੁੰਦਾ ਹੈ ਇਹ ਸ਼ੁਰੂ ਤੋਂ ਸਾਡਾ ਟ੍ਰੈਡੀਸ਼ਨ ਹੀ ਰਿਹਾ ਆ ਕਹਿ ਲੋ ਕਿ ਜਿੰਨਾ ਬਣਦਾ ਸਰਦਾ ਆ ਹਰ ਕੋਈ ਆਪਣੀ ਭੈਣ ਨੂੰ ਦਿੰਦਾ ਆ ਔਰ ਉਹਦੇ ਵਿੱਚ ਪਿਆਰ ਲੁਕਿਆ ਹੁੰਦਾ ਔਰ ਜੇ ਅਸੀਂ ਗੱਲ ਕਰੀਏ ਇਹ ਟ੍ਰੈਡੀਸ਼ਨ ਮੈਨੂੰ ਲੱਗਦਾ ਹਰ ਜਗ੍ਹਾ ਦੀ ਆ ਜੇ ਇੱਥੇ ਗੋਰਿਆਂ ਦੀ ਗੱਲ ਕਰੀਏ ਤੇ ਇਹ ਵੀ ਮਦਰਸ ਡੇ ਹੋ ਗਿਆ ਜਾਂ ਫਾਦਰਸ ਡੇ ਹੋ ਗਿਆ ਕੋਈ ਵੀ ਇਹੋ ਜਿਹਾ ਡੇ ਹੁੰਦੇ ਉਹਨਾਂ ਦੇ ਉੱਤੇ ਕੁਛ ਨਾ ਕੁਛ ਗਿਫਟ ਦਿੰਦੇ ਆ ਔਰ ਉਹ ਗਿਫਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਿੰਨਾ ਮਹਿੰਗਾ ਆ ਬਸ ਉਹ ਦੇਣ ਵਾਲੇ ਤੇ ਹੁੰਦਾ ਕਿ ਹਾਂ ਉਹਦੇ ਚ ਕੀ ਲੁਕਿਆ ਜਿੱਦਾਂ ਮੈਂ ਗੱਲ ਕਰਾਂ ਤੇ ਮੇਰੇ ਲਈ ਉਹ ਪੈਸੇ ਨਾਲੋਂ ਵੱਧ ਇਹ ਸੀ ਵੀ ਮੇਰੇ ਭਰਾ ਨੂੰ ਇਹ ਪਤਾ ਸੀ ਵੀ ਮੈਨੂੰ ਪਲਾਂਟਸ ਦਾ ਬੜਾ ਸ਼ੌਂਕ ਆ ਤੇ ਮੈਨੂੰ ਬਨਿੰਗ ਦਾ ਗਿਫਟ ਕਾਰਡ ਜਿਹੜਾ ਦਿੱਤਾ ਉਹਨੇ ਸੋ ਇਹਦੇ ਚ ਇਹ ਅਹਿਸਾਸ ਹੁੰਦਾ ਕਿ ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਭੈਣ ਨੂੰ ਕੀ ਪਸੰਦ ਆ ਜਾਂ ਤੁਹਾਡੇ ਭਰਾ ਨੂੰ ਕੀ ਪਸੰਦ ਹੈ ਤੁਸੀਂ ਉਹੋ ਜਿਹੀ ਚੀਜ਼ ਕੋਈ ਉਹਨੂੰ ਲੈ ਕੇ ਦਿੰਦੇ ਆ ਤੇ ਉਹ ਵੀ ਇੱਕ ਅਹਿਸਾਸ ਹੁੰਦਾ ਵੀ ਹਾਂ ਇਹ ਮੈਨੂੰ ਇੰਨਾ ਕੁ ਜਾਣਦਾ ਆ ਜਾਂ ਮੈਨੂੰ ਇੰਨਾ ਕੁ ਜਾਣਦੀ ਹੈ ਸੋ ਜਿਹੜੇ ਬਾਕੀ ਗੱਲ ਹੈ ਕਿ ਇਹ ਜਿਹੜੇ ਤਿਉਹਾਰ ਬਣੇ ਆ ਇਹਨਾਂ ਦੇ ਉੱਤੇ ਵੀ ਅੱਜ ਕੱਲ ਬੜੀਆਂ ਗੱਲਾਂ ਬਣਨ ਲੱਗ ਗਈਆਂ ਉਹ ਵੀ ਮੈਂ ਸੋਚਦੀ ਸੀ ਤੁਹਾਡੇ ਨਾਲ ਜ਼ਰੂਰ ਗੱਲ ਕਰੂੰਗੀ ਉਸ ਬਾਰੇ ਵੀ ਔਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ ਤੇ ਫਿਰ ਗੱਲ ਕਰਦੇ ਆ ਕਿ ਇਹ ਤਿਉਹਾਰ ਕਿੱਦਾਂ ਬਦਲ ਰਹੇ ਆ ਕਿਉਂ ਬਦਲ ਰਹੇ ਆ ਤੇ ਕੌਣ ਜ਼ਿੰਮੇਦਾਰ ਆ ਇਹਨਾਂ ਦਾ ਉਹਦੇ ਤੇ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ ਭੈਣ ਭਰਾ ਦੇ ਨਾਲ
तारों का सबका कहना है, एक हजारों में मेरी बहना है, सारी उम्र हमें संग रहना है, फूलों का तारों का सबका कहना है, एक हजारों में मेरी बहना है, सारी उम्र हमें संग रहना है, फूलों का तारों का सबका कहना है। जब से मेरी आंखों से हो गई तू दूर, तब से सारे जीवन के सपने हैं तू, जब से मेरी आंखों से हो गई तू दूर, तब से सारे जीवन के सपने हैं तू, आँखों में नींद ना मन में चैना है, एक हजारों में मेरी बहना है, सारी उम्र हमें संग रहना है, फूलों का तारों का सबका कहना है। तुम दोनों हैं एक डाली के फूल, मैं ना भूला तू कैसे मुझको गई भूल, हाँ देखो हम तुम दोनों हैं एक डाली के फूल, मैं ना भूला तू कैसे मुझको गई भूल, आ मेरे पास आ कह जो कहना है, एक हजारों में मेरी बहना है, सारी उम्र हमें संग रहना है, फूलों का तारों का सबका कहना है।
ਬਹੁਤ ਪਿਆਰਾ ਗੀਤ ਔਰ ਮੈਨੂੰ ਲੱਗਦਾ ਸਾਡੇ ਚ ਬਹੁਤਿਆਂ ਨੇ ਗਾਇਆ ਹੋਣਾ ਆਪਣੇ ਭੈਣ ਭਰਾਵਾਂ ਦੇ ਲਈ। ਮੈਂ ਅਕਸਰ ਗੁਣਗੁਣਾਉਂਦੀ ਹੁੰਦੀ ਸੀ ਇਹ ਵਾਲਾ ਗੀਤ ਆਪਣੇ ਭਰਾ ਦੇ ਲਈ। ਇੱਕ ਹੋਰ ਗੀਤ ਬੜਾ ਪਿਆਰਾ ਕਾਜਲ ਮੂਵੀ ਦਾ, ਮੇਰੇ ਭਈਆ ਮੇਰੇ ਚੰਦਾ, ਉਹ ਵੀ ਮੈਂ ਉਹਦੇ ਲਈ ਗਾਉਂਦੀ ਹੁੰਦੀ ਸੀ। ਸੋ ਬਿਲਕੁਲ ਗੱਲ ਕਰ ਰਹੇ ਅੱਜ ਅਸੀਂ ਭੈਣ ਭਰਾ ਦੇ ਰਿਸ਼ਤੇ ਦੀ ਤੇ ਨਾਲ ਹੀ ਰੱਖੜੀ ਦੀ, ਔਰ ਤੁਸੀਂ ਮੈਨੂੰ ਦੱਸਿਆ ਨੀ ਤੇ ਤੁਹਾਡੀ ਰੱਖੜੀ ਕਿੱਦਾਂ ਦੀ ਰਹੀ। ਚਲੋ ਕੋਈ ਗੱਲ ਨੀ, ਮੈਂ ਦੱਸੀ ਜਾਂਦੀ ਹਾਂ ਮੇਰੀ ਰੱਖੜੀ ਇਸ ਵਾਰੀ ਵੀ ਬਹੁਤ ਵਧੀਆ ਰਹੀ ਰੱਬ ਦੀ ਮਿਹਰ ਦੇ ਨਾਲ। ਮੇਰਾ ਭਰਾ ਜਿਹੜਾ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ ਹੈ, ਸੋ ਮੈਂ ਜਿੱਥੇ ਰੱਖੜੀ ਬੰਨ ਲੈਂਦੀ ਹਾਂ ਉਹਦੇ ਪਰ ਉੱਥੇ ਨਾਲ ਹੀ ਜਦੋਂ ਵੀਡੀਓ ਕਾਲ ਤੇ ਮੇਰੀਆਂ ਬਾਕੀ ਤਿੰਨ ਭੈਣਾਂ ਹੁੰਦੀਆਂ ਉਹਨਾਂ ਦੀਆਂ ਅੱਖਾਂ ਕਿਤੇ ਨਾ ਕਿਤੇ ਨਮ ਹੁੰਦੀਆਂ ਇਸ ਦਿਨ ਵੀ, ਔਰ ਨਾਲ ਹੀ ਫਿਰ ਅਸੀਂ ਆਪਣੇ ਭੂਆ ਜੀ ਉਹਨਾਂ ਨੂੰ ਵੀ ਵੀਡੀਓ ਕਾਲ ਕਰੀ ਦੀ ਹੁੰਦੀ ਹੈ, ਉਹ ਵੀ ਨਾਲ ਹੀ ਹੁੰਦੇ ਆ, ਔਰ ਵਧੀਆ ਲੱਗਦਾ ਕਿ ਹੁਣ ਹਰ ਕਿਸੇ ਦਾ ਅੱਗੇ ਤੋਂ ਅੱਗੇ ਪਰਿਵਾਰ ਆਪਣਾ ਆਪਣਾ ਹੋਰ ਵਧੀਆ ਹੋਇਆ। ਆਪਣੀਆਂ ਜਿੱਥੇ ਮੇਰੀ ਭੂਆ ਹੁੰਦੀ ਸੀ ਉਹਨਾਂ ਦੀ ਜਗ੍ਹਾ ਤੇ ਮੈਂ ਖੜੀ ਆ, ਤੇ ਜਿੱਥੇ ਮੈਂ ਹੁੰਦੀ ਸੀ ਉਸ ਜਗ੍ਹਾ ਤੇ ਹੁਣ ਮੇਰੇ ਭਰਾ ਦੀਆਂ ਕੁੜੀਆਂ ਜਾਂ ਸਾਡੇ ਸਾਰਿਆਂ ਦੇ ਅੱਗੇ ਜਿਹੜੇ ਬੱਚੇ ਆ ਉਹ ਉੱਥੇ ਖੜੇ ਹੋਏ ਆ, ਹੈਨਾ। ਸੋ ਇਹ ਸਿਲਸਿਲਾ ਏਦਾਂ ਹੀ ਚੱਲਦਾ ਰਹੇ, ਆਪਣਾ ਇਹ ਪਿਆਰ ਆਪਣੇ ਰਿਸ਼ਤੇ ਅਸੀਂ ਪੀੜੀ ਦਰ ਪੀੜੀ ਅੱਗੇ ਸੌਂਪਦੇ ਰਹੀਏ, ਇਹ ਤਿਉਹਾਰਾਂ ਨੂੰ ਮਨਾਉਂਦੇ ਰਹੀਏ। ਅੱਛਾ, ਇਹਨਾਂ ਤਿਉਹਾਰਾਂ ਨੂੰ ਲੈ ਕੇ ਮੈਂ ਗੱਲ ਕੀਤੀ ਸੀਗੀ ਕਿ ਹਵਾ ਦਾ ਰੁੱਖ ਕੁਝ ਬਦਲਦਾ ਜਾ ਰਿਹਾ ਹੈ। ਬਚਪਨ ਤੋਂ ਹੀ ਜੇ ਅਸੀਂ ਦੇਖੀਏ ਤੇ ਬਚਪਨ ਦੇ ਵਿੱਚ ਜਿੱਦਾਂ ਅਸੀਂ ਸਾਰੇ ਤਿਉਹਾਰ ਰਲ ਮਿਲ ਕੇ ਮਨਾਈ ਦੇ ਹੁੰਦੇ ਸੀਗੇ। ਬਾਕੀ ਇਹ ਮੇਰਾ ਓਪੀਨੀਅਨ ਹੈ, ਮੇਰੀ ਸੋਚ ਹੈ, ਹੋ ਸਕਦਾ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਔਰ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਸੋਚਣ ਦਾ ਪੂਰਾ ਹੱਕ ਹੈ, ਪਰ ਮੈਨੂੰ ਇਹ ਲੱਗਦਾ ਕਿ ਬਚਪਨ ਦੇ ਵਿੱਚ ਜਿਹੜੇ ਅਸੀਂ ਤਿਉਹਾਰ ਹੈ ਸਿਰਫ ਤਿਉਹਾਰ ਕਰਕੇ ਮਨਾਈ ਦੇ ਹੁੰਦੇ ਸੀ, ਉਹਨਾਂ ਦੇ ਨਾਲ ਧਰਮ ਕਿਤੇ ਨਹੀਂ ਜੁੜਿਆ ਹੁੰਦਾ ਸੀਗਾ। ਮੈਂ ਆਪਣੀ ਗੱਲ ਕਰਦੀ ਹਾਂ, ਮੇਰੇ ਲਈ ਉਦੋਂ ਧਰਮ ਨਹੀਂ ਜੁੜਿਆ ਹੁੰਦਾ ਸੀ। ਹਾਂ, ਹਰ ਕੋਈ ਆਪਣੇ ਆਪਣੇ ਧਰਮ ਨੂੰ ਮੰਨਦਾ ਹੁੰਦਾ ਸੀਗਾ ਔਰ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਭਈ ਧਰਮ ਨੂੰ ਮੰਨਣਾ ਇੱਕ ਗੱਲ ਆ, ਪਰ ਇਹ ਤਿਉਹਾਰ ਜਿਹੜੇ ਹੁੰਦੇ ਸਭ ਦੇ ਸਾਂਝੇ ਆ, ਔਰ ਉਦੋਂ ਉਹਦੇ ਉੱਤੇ ਕੋਈ ਟੈਗ ਵੀ ਨਹੀਂ ਲੱਗਦਾ ਹੁੰਦਾ ਸੀਗਾ ਕਿ ਇਹ ਹਿੰਦੂਆਂ ਦਾ ਤਿਉਹਾਰ ਹੈ ਤੇ ਇਹ ਸਿੱਖਾਂ ਦਾ ਤਿਉਹਾਰ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਸੀ। ਮੈਨੂੰ ਯਾਦ ਆ ਬਚਪਨ ਦੇ ਵਿੱਚ ਰਾਮਲੀਲਾ ਲੱਗਦੀ ਸੀ ਤੇ ਅਸੀਂ ਰਾਮਲੀਲਾ ਵੀ ਬੜੇ ਚਾਅ ਦੇ ਨਾਲ ਦੇਖਣ ਜਾਂਦੇ ਹੁੰਦੇ ਸੀ। ਕਦੀ ਦਿਮਾਗ ਵਿੱਚ ਨਹੀਂ ਆਇਆ ਸੀ, ਨਾ ਹੀ ਕਦੀ ਕਿਸੇ ਨੇ ਕਿਹਾ ਸੀ ਭਈ ਲੈ ਇਹ ਰਾਮਲੀਲਾ ਕੋਈ ਸਿੱਖਾਂ ਦਾ ਤਿਉਹਾਰ ਹੈ, ਇਹ ਤਾਂ ਹਿੰਦੂਆਂ ਦਾ ਤਿਉਹਾਰ ਹੈ, ਤੁਸੀਂ ਰਾਮਲੀਲਾ ਦੇਖਣ ਕਿਉਂ ਜਾਂਦੇ ਆ। ਸਾਰੇ ਹਿੰਦੂ ਸਿੱਖ ਉੱਥੇ ਰਾਮਲੀਲਾ ਦੇਖਣ ਜਾਂਦੇ ਹੁੰਦੇ ਸੀ। ਦੀਵਾਲੀ ਹੁੰਦੀ ਸੀ ਤੇ ਦੀਵਾਲੀ ਵੀ ਮਨਾਈ ਦੀ ਸੀ, ਮੰਦਰ ਚ ਵੀ ਜਾਂਦੇ ਹੁੰਦੇ ਸੀ। ਮੈਂ ਨੰਗਲ ਰਹਿੰਦੀ ਹੁੰਦੀ ਸੀ ਤੇ ਉੱਥੇ ਗੁਰਦੁਆਰਾ ਤੇ ਮੰਦਰ ਨਾਲ ਨਾਲ ਹੀ ਹੁੰਦੇ ਸੀ ਤੇ ਦੀਵਾਲੀ ਤੇ ਮੰਦਰ ਵੀ ਮੱਥਾ ਟੇਕਣਾ ਤੇ ਗੁਰਦੁਆਰੇ ਚ ਵੀ ਮੱਥਾ ਟੇਕਣਾ। ਦੀਵਾਲੀ ਦੀਵਾਲੀ ਹੁੰਦੀ ਸੀ, ਉਹਦਾ ਮਤਲਬ ਇਹ ਸੋਚ ਕੇ ਦੀਵਾਲੀ ਨਹੀਂ ਮਨਾਉਂਦੀ ਸੀ ਮੈਂ ਕਦੀ ਕਿ ਇਸ ਦਿਨ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਵਾਪਸ ਆਏ ਸੀ ਜਾਂ ਰਾਮਚੰਦਰ ਜੀ ਵਾਪਸ ਆਏ ਸੀ ਬਣਵਾਸ ਕੱਟ ਕੇ। ਮੇਰੇ ਲਈ ਦੀਵਾਲੀ ਦੀਵਾਲੀ ਹੁੰਦੀ ਸੀ। ਦੀਵਾਲੀ ਦਾ ਮਤਲਬ ਹੁੰਦਾ ਸੀ ਖੁਸ਼ੀਆਂ, ਦੀਵਾਲੀ ਦਾ ਮਤਲਬ ਹੁੰਦਾ ਸੀ ਦੀਵੇ, ਫੁੱਲਝੜੀਆਂ, ਮਠਿਆਈ ਔਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਣਾ, ਉਹ ਚੀਜ਼ ਮੇਰੇ ਲਈ ਦੀਵਾਲੀ ਹੁੰਦੀ ਸੀ। ਔਰ ਦੁਸਹਿਰਾ ਵੀ ਮਨਾਈ ਦਾ ਹੁੰਦਾ ਸੀ, ਦੁਸਹਿਰਾ ਵੀ ਦੇਖਣ ਜਾਂਦੀ ਹੁੰਦੀ ਸੀ ਮੈਂ ਆਪਣੇ ਨਾਨਾ ਨਾਨੀ ਜੀ ਨਾਲ, ਔਰ ਉਹਦਾ ਮਤਲਬ ਇੱਕ ਰਾਵਣ ਨੂੰ ਸੜਦਾ ਦੇਖਣਾ ਹੁੰਦਾ ਸੀ, ਪਰ ਉਹਦੇ ਨਾਲ ਨਾਲ ਇੱਕ ਇਹ ਵੀ ਹੁੰਦਾ ਸੀਗਾ ਕਿ ਹਾਂ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਆ, ਬੁਰਾਈ ਜਿੰਨੀ ਮਰਜ਼ੀ ਸਟਰੋਂਗ ਹੋਵੇ ਜਾਂ ਉਹ ਕਦੀ ਨਹੀਂ ਜਿੱਤਦੀ, ਉਹਦੀ ਹਮੇਸ਼ਾ ਹਾਰ ਹੁੰਦੀ ਆ। ਮੈਨੂੰ ਮੇਰੇ ਨਾਨੀ ਨਾਨਾ ਜੀ ਨੇ ਹਮੇਸ਼ਾ ਇਹੀ ਦੱਸਿਆ ਸੀ, ਕਦੀ ਇਹ ਨਹੀਂ ਦੱਸਿਆ ਸੀ ਕਿ ਇਹ ਹਿੰਦੂਆਂ ਦਾ ਤਿਉਹਾਰ ਹੈ ਤੇ ਇਹਦੇ ਵਿੱਚ ਏਦਾਂ ਏਦਾਂ ਹੋਇਆ ਸੀ। ਹਾਂ, ਉਹਦੇ ਪਿਛਲੇ ਉਹ ਕਹਾਣੀ ਜ਼ਰੂਰ ਦੱਸਦੇ ਹੁੰਦੇ ਸੀ ਕਿ ਏਦਾਂ ਰਾਵਣ ਹੁੰਦਾ ਸੀ ਯਾਰ ਇਹ ਉਹ, ਔਰ ਏਦਾਂ ਹੀ ਉਹ ਸਿੱਖ ਧਰਮ ਨਾਲ ਜੁੜੀਆਂ ਸਾਖੀਆਂ ਵੀ ਸੁਣਾਉਂਦੇ ਹੁੰਦੇ ਸੀਗੇ, ਉਹਨਾਂ ਦਾ ਵੀ ਪਤਾ ਹੁੰਦਾ ਸੀਗਾ ਕਿ ਹੋਲਾ ਮਹੱਲਾ ਹੁੰਦਾ ਸਿੱਖਾਂ ਦਾ, ਉਹ ਵੀ ਮਨਾਈ ਦਾ ਹੁੰਦਾ ਸੀ, ਹੋਲੀ ਵੀ ਮਨਾਈ ਦੀ ਹੁੰਦੀ ਸੀ। ਪਰ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ, ਪਤਾ ਨੀ ਕੀ ਦੌਰ ਚੱਲਿਆ, ਕਦੋਂ ਤੋਂ ਚੱਲਿਆ, ਕਿੱਥੋਂ ਹਵਾ ਦਾ ਹੀ ਰੁੱਖ ਆਇਆ ਕਿ ਹਰ ਚੀਜ਼ ਦੇ ਵਿੱਚ ਧਰਮ ਹਾਵੀ ਹੋਣ ਲੱਗ ਗਿਆ। ਧਰਮ ਹਾਵੀ ਹੋਣਾ ਚਾਹੀਦਾ ਸਾਡੀਆਂ ਕਦਰਾਂ ਕੀਮਤਾਂ ਦੇ ਵਿੱਚ, ਸਾਡੀ ਸੋਚ ਦੇ ਵਿੱਚ। ਉੱਥੇ ਕਿਤੇ ਧਰਮ ਜਿਹੜਾ ਆ ਉਹਦਾ ਮਿਆਰ ਡਿੱਗਦਾ ਚਲਾ ਗਿਆ ਤੇ ਸਾਡੀਆਂ ਬਾਹਰਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਵਿੱਚ ਧਰਮ ਦਾ ਬੋਲਬਾਲਾ ਜ਼ਿਆਦਾ ਹੋਣ ਲੱਗ ਗਿਆ। ਇਹ ਚੀਜ਼ ਮੈਂ ਹੁਣ ਦੀ ਨਹੀਂ ਕਰਦੀ, ਮੈਂ ਹਮੇਸ਼ਾ ਆਪਣੀਆਂ ਯਾਦਾਂ ਚ ਉਤਰਦੀ ਹੁੰਦੀ ਆ, ਉੱਥੇ ਖੜੀ ਉਹ ਸੁੱਖ ਕੀ ਮਹਿਸੂਸ ਕਰਦੀ ਉਹਦੀ ਗੱਲ ਕਰਦੀ ਆ। ਜਿਦਾਂ ਮੈਂ ਨੰਗਲ ਹੀ ਰਹਿੰਦੀ ਹੁੰਦੀ ਸੀ ਤੇ ਸਾਡੇ ਘਰ ਦੇ ਨਾਲ ਜਿਹੜਾ ਘਰ ਹੁੰਦਾ ਸੀਗਾ ਉਹ ਬ੍ਰਾਹਮਣ ਫੈਮਿਲੀ ਸੀ, ਕਾਂਗੜੇ ਦੇ ਹੁੰਦੇ ਸੀ ਉਹ। ਔਰ ਮੈਂ ਆਪਣੀ ਹੋਸ਼ ਦੀ ਗੱਲ ਕਰਾਂ ਤੇ ਮੈਂ ਆਪਣੇ ਨਾਨੀ ਨਾਨਾ ਜੀ ਕੋਲ ਰਹਿੰਦੇ ਨੇ, ਉਹਨਾਂ ਦੇ ਨਾਲ ਹੀ ਆਪਣੀ ਹੋਸ਼ ਸੰਭਾਲੀ ਤੇ ਉਹ ਜਿਹੜਾ ਘਰ ਹੁੰਦਾ ਸੀ, ਉਹ ਜਿਹੜਾ ਪਰਿਵਾਰ ਹੁੰਦਾ ਸੀ, ਉਹ ਮੇਰੇ ਲਈ ਉਸ ਸਮੇਂ ਦੇ ਵਿੱਚ ਆਪਣੇ ਪਰਿਵਾਰ ਨਾਲੋਂ ਵੀ ਜ਼ਿਆਦਾ ਨੇੜਦਾ ਹੁੰਦਾ ਸੀਗਾ, ਕਿਉਂਕਿ ਮੈਂ ਆਪਣੀਆਂ ਭੈਣਾਂ ਤੋਂ ਦੂਰ ਹੁੰਦੀ ਸੀ, ਆਪਣੇ ਮੰਮੀ ਡੈਡੀ ਤੋਂ ਦੂਰ ਹੁੰਦੀ ਸੀ। ਉੱਥੇ ਕਿਤੇ 3-4 ਮਹੀਨੇ ਬਾਅਦ ਹੀ ਜਾਈਦਾ ਸੀ ਜਾਂ ਉਹ ਕਦੀ ਕਿਤੇ ਆਉਂਦੇ ਹੁੰਦੇ ਸੀਗੇ, ਤੇ ਉਹ ਜਿਹੜਾ ਪਰਿਵਾਰ ਸੀ ਉਹਨਾਂ ਦਾ ਮੈਨੂੰ ਨਾਂ ਵੀ ਯਾਦ ਹੈ ਅਜੇ ਤੱਕ, ਉਹਨਾਂ ਦੀਆਂ ਸ਼ਕਲਾਂ ਵੀ ਯਾਦ ਹੈ, ਮੈਂ ਕੋਈ 4 ਸਾਲ ਦੀ ਹੋਣੀ ਆ, 4-5 ਸਾਲ ਦੀ। ਔਰ ਉਹਨਾਂ ਦੇ ਨਾਲ ਉਹ ਪਿਆਰ ਵੀ ਯਾਦ ਹੈ, ਉਹਨਾਂ ਦੇ ਘਰ ਦੇ ਵਿੱਚ ਵੀ ਇੱਕ ਛੋਟਾ ਜਿਹਾ ਮੰਦਿਰ ਹੁੰਦਾ ਸੀ, ਮੈਂ ਉੱਥੇ ਜਾਂਦੀ ਹੁੰਦੀ ਸੀ, ਕੰਜਕਾਂ ਦੇ ਵਿੱਚ ਇੱਕ ਦੂਜੇ ਦੇ ਘਰ ਜਾਈਦਾ ਹੁੰਦਾ ਸੀਗਾ, ਕੋਈ ਇਹੋ ਜਿਹਾ ਨਹੀਂ ਹੁੰਦਾ ਸੀਗਾ ਵੀ ਕਿਸੇ ਦੇ ਘਰ ਖਾਣਾ ਨਹੀਂ ਜਾਂ ਕੰਜਕਾਂ ਆ ਉੱਥੇ ਨਹੀਂ ਜਾਣਾ ਤੁਸੀਂ, ਯਾਨੀ ਸਾਰੇ ਤਿਉਹਾਰ ਰਲ ਕੇ ਮਨਾਏ ਜਾਂਦੇ ਹੁੰਦੇ ਸੀ। ਪਰ ਹੌਲੀ ਹੌਲੀ ਇਹ ਚੀਜ਼ਾਂ ਹਾਵੀ ਹੋਣ ਲੱਗ ਗਈਆਂ ਕਿ ਨਹੀਂ ਇਹ ਹਿੰਦੂਆਂ ਦਾ ਤਿਉਹਾਰ ਹੈ, ਇਹ ਸਿੱਖਾਂ ਦਾ ਤਿਉਹਾਰ ਹੈ, ਇਹ ਤਾਂ ਸਾਡੇ ਧਰਮ ਦੇ ਵਿੱਚ ਮਨਾਇਆ ਹੀ ਨਹੀਂ ਜਾਂਦਾ, ਤੁਸੀਂ ਕਿਉਂ ਮਨਾਉਂਦੇ ਆ, ਇਹ ਮਨਾਉਣਾ ਨਹੀਂ ਚਾਹੀਦਾ, ਉਹ ਕਨਫਿਊਜ਼ਨ ਜਿਹੜੀ ਆ ਉਹ ਪੈਦਾ ਹੋਣ ਲੱਗ ਗਈ। ਪਰ ਉਸ ਕਨਫਿਊਜ਼ਨ ਨੂੰ ਮੈਂ ਆਪਣੇ ਤੇ ਕਦੀ ਹਾਵੀ ਨਹੀਂ ਹੋਣ ਦਿੱਤਾ, ਮੈਂ ਵੀ ਗੱਲ ਕਰਾਂ, ਪਰ ਉਹ ਤਾਂ ਕਰਕੇ ਕਿ ਮੈਂ ਜਾਂ ਮੇਰੀ ਉਮਰ ਦੇ ਲੋਕਾਂ ਨੇ ਉਹ ਤਿਉਹਾਰ ਆਪਣੇ ਬਚਪਨ ਦੇ ਵਿੱਚ ਮਨਾਏ ਹੋਏ ਆ, ਸ਼ਾਇਦ ਸਾਨੂੰ ਪਤਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ। ਪਰ ਗੱਲ ਅੱਜ ਦੀ ਜਨਰੇਸ਼ਨ ਦੀ ਜਦੋਂ ਆਉਂਦੀ ਆ, ਉਹ ਸੋਸ਼ਲ ਮੀਡੀਆ ਤੇ ਕਈ ਕੁਛ ਦੇਖਦੇ ਆ, ਉਹਨਾਂ ਦੇ ਫਿਰ ਕਈ ਸਵਾਲ ਹੁੰਦੇ ਆ, ਉਹਨਾਂ ਨੂੰ ਇਹੀ ਸਮਝ ਨਹੀਂ ਆਉਂਦਾ ਵੀ ਅਸੀਂ ਕਿਉਂ ਮਨਾਉਂਦੇ ਪਏ ਆ ਤਿਉਹਾਰ, ਇਹ ਮਨਾਉਣੇ ਚਾਹੀਦੇ ਆ ਜਾਂ ਨਹੀਂ ਮਨਾਉਣੇ ਚਾਹੀਦੇ। ਔਰ ਜਦੋਂ ਤੁਹਾਡੇ ਮਾਇੰਡ ਦੇ ਵਿੱਚ ਇਹ ਜਦੋਂ ਜ਼ਹਿਰ ਚੱਲਣ ਲੱਗ ਜਾਂਦੀ ਆ ਨਾ ਵੀ ਕੋਈ ਇਹ ਚੀਜ਼ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ, ਤੇ ਤੁਸੀਂ ਆਪਣਾ 100% ਉਹਦੇ ਨਾਲ ਨਹੀਂ ਜੁੜ ਸਕਦੇ, ਫਿਰ ਕਿਤੇ ਨਾ ਕਿਤੇ ਡਾਊਟ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਰਹਿ ਜਾਂਦਾ ਆ। ਕਹਿੰਦੇ ਹੁੰਦੇ ਆ ਵੀ ਜਿਹੜੀ ਜ਼ਿਆਦਾ ਜਾਣਕਾਰੀ ਹੈ ਨਾ ਕਈ ਵਾਰੀ ਉਹ ਵੀ ਹਾਨੀਕਾਰਕ ਹੀ ਹੁੰਦੀ ਆ, ਔਰ ਉਹ ਚੀਜ਼ ਹੋਈ ਹੋਈ ਆ ਅੱਜ ਕੱਲ। ਸਾਡੇ ਟਾਈਮ ਤੇ ਕੋਈ ਇਹੋ ਜਿਹੇ ਵਿਚਾਰ ਨਹੀਂ ਹੁੰਦੇ ਸੀਗੇ, ਜਿਹੜੇ ਅਸੀਂ ਰੋਜ਼ ਪੜ੍ਹਦੇ ਹੁੰਦੇ ਸੀ, ਰੋਜ਼ ਦੇਖਦੇ ਹੁੰਦੇ ਸੀਗੇ, ਨਾ ਕੋਈ ਵੀਡੀਓਜ਼ ਹੁੰਦੀਆਂ ਸੀ, ਨਾ ਯੂਟਿਊਬ, ਚਲੋ ਯੂਟਿਊਬ ਤੱਕ ਹੀ ਆ, ਸਮਾਰਟਫੋਨ ਹੀ ਨਹੀਂ ਹੁੰਦੇ ਸੀ, ਨਾ ਹੀ ਇੰਟਰਨੈਟ ਹੁੰਦਾ ਸੀ। ਪਰ ਫਿਰ ਵੀ ਕਦਰਾਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਕਿਤੇ ਕਿ ਮੈਂ ਅੱਜ ਦੇ ਮੁਕਾਬਲੇ ਆਪਣੇ ਬਚਪਨ 'ਚ ਜ਼ਿਆਦਾ ਉੱਚੀ ਸੀ, ਆਪਣੇ ਆਪ 'ਚ ਜ਼ਿਆਦਾ ਸੱਚੀ ਸੀ, ਕਿਉਂਕਿ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਸੀਗੀਆਂ, ਲੋਕਾਂ ਦੀਆਂ ਜਿਹੜੀਆਂ ਕਮਾਏ ਹੋਏ ਤਜਰਬੇ ਸੀਗੇ ਉਹਨਾਂ ਤੋਂ ਸਿੱਖਦੇ ਸੀਗੇ। ਅੱਜ ਕੱਲ੍ਹ ਹਰ ਕੋਈ ਆਪਣੇ ਆਪ ਦੇ ਵਿੱਚ ਗਿਆਨੀ ਬਣਿਆ ਹੋਇਆ, ਹਰ ਕੋਈ ਬੁੱਧੀਜੀਵੀ ਹੈ, ਹਰ ਕੋਈ ਅਕਲਾਂ ਵੰਡਦੇ ਫਿਰਦੇ ਆਪਣੇ ਆਪਣੇ ਅਕੋਰਡਿੰਗਲੀ। ਹੋ ਸਕਦਾ ਉਹ ਜਿੱਥੇ ਰਹਿ ਰਹੇ ਨੇ ਉਹਨਾਂ ਦੇ ਲਈ ਉਹ ਚੀਜ਼ ਜੱਚਦੀ ਹੋਵੇ, ਪਰ ਜਿੱਥੇ ਕੋਈ ਦੂਸਰਾ ਰਹਿ ਰਿਹਾ ਉੱਥੇ ਨਹੀਂ ਜੱਚਦੀ ਹੋਵੇ। ਸੋ ਇਹੀ ਸੀ ਸਾਡੇ ਜਦੋਂ ਬਚਪਨ ਦੇ ਵਿੱਚ ਗੱਲ ਕਰੀਏ ਤੇ ਅਸੀਂ ਜਿਸ ਟ੍ਰਾਈਬ 'ਚ ਰਹਿੰਦੇ ਸੀ, ਅਸੀਂ ਜਿਸ ਖਿੱਤੇ 'ਚ ਰਹਿੰਦੇ ਸੀ, ਜਿਸ ਲੋਕਾਂ 'ਚ ਰਹਿੰਦੇ ਸੀ, ਉਹਨਾਂ ਦੀ ਸੋਚ ਉਦਾਂ ਦੀ ਹੁੰਦੀ ਸੀ, ਔਰ ਅਸੀਂ ਵੀ ਉਸੇ ਦਾਇਰੇ ਦੇ ਵਿੱਚ ਪਲਦੇ ਸੀ ਵੱਡੇ ਹੁੰਦੇ ਸੀ। ਔਰ ਹੁਣ ਇਹ ਹੈ ਕਿ ਅਸੀਂ ਰਹਿੰਦੇ ਕਿਤੇ ਹੋਰ ਹਾਂ, ਪਰ ਸਾਡੇ ਤੇ ਇਨਫਲੂਐਂਸ ਹੋਰ ਬਾਕੀ ਸਾਰੇ ਬਹੁਤ, ਕੋਈ ਜਿੱਥੇ ਵੀ ਰਹਿੰਦਾ ਉਹਦਾ ਇਨਫਲੂਐਂਸ ਬਹੁਤ ਆ। ਉਹਦੇ ਕਰਕੇ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਹਲਚਲ ਆਉਣੀ ਸ਼ੁਰੂ ਹੋ ਗਈ ਹੈ। ਪਹਿਲਾਂ ਉਹੀ ਗੱਲ ਹੈ ਕਿ ਜਿੱਥੇ ਰਹੀਦਾ ਸੀ, ਜਿਸ ਪਿੰਡ 'ਚ ਰਹੀਦਾ ਸੀ, ਸਾਰਿਆਂ ਦੇ ਉਦਾਂ ਦੇ ਘਰ ਹੁੰਦੇ ਸੀ, ਸਾਰਿਆਂ ਦਾ ਉਦਾਂ ਦਾ ਖਾਣ ਪੀਣ ਹੁੰਦਾ ਸੀ, ਉਦਾਂ ਦਾ ਹੀ ਪਹਿਨਣ ਹੁੰਦਾ ਸੀ, ਹੌਲੀ ਹੌਲੀ ਜਦੋਂ ਫਿਰ ਪਤਾ ਲੱਗਣ ਲੱਗ ਗਿਆ ਵੀ ਨਹੀਂ, ਇਸ ਤੋਂ ਅੱਗੇ ਵੀ ਆ ਦੁਨੀਆਂ, ਇਸ ਤੋਂ ਵਧੀਆ ਵੀ ਆ ਦੁਨੀਆਂ। ਔਰ ਓਬਵੀਅਸਲੀ ਬੰਦੇ ਨੂੰ ਜੋ ਆਪਣੇ ਕੋਲ ਹੁੰਦਾ ਉਸ ਤੋਂ ਦੂਸਰਾ ਦੂਜੇ ਦਾ ਜ਼ਿਆਦਾ ਵਧੀਆ ਲੱਗਦਾ, ਭਾਵੇਂ ਉਹ ਵਧੀਆ ਹੋਵੇ ਜਾਂ ਨਾ ਹੋਵੇ। ਫਿਰ ਸਾਨੂੰ ਲੱਗਣ ਲੱਗ ਗਿਆ ਕਿ ਨਹੀਂ, ਉਹਦਾ ਵਧੀਆ ਆ, ਉਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ ਹੈ। ਔਰ ਜਦੋਂ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਛੱਡ ਕੇ ਦੂਸਰੇ ਵੱਲ ਦੇਖ ਕੇ ਜ਼ਿੰਦਗੀ ਜਿਉਣਾ ਸ਼ੁਰੂ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਖੜ ਜਾਂਦੇ ਹਾਂ, ਕਿਤੇ ਨਾ ਕਿਤੇ ਠੇਡਾ ਖਾਂਦੇ ਹਾਂ। ਸੋ ਬਾਕੀ ਤਿਉਹਾਰਾਂ ਦੀ ਗੱਲ ਕਰ ਰਹੀ ਸੀ, ਮੇਰੇ ਲਈ ਇਹ ਸਾਰੇ ਤਿਉਹਾਰ ਬੜੇ ਪਿਆਰੇ ਹੁੰਦੇ ਆ, ਔਰ ਮੈਂ ਬੜੀ ਰੀਝ ਨਾਲ ਮਨਾਉਂਦੀ ਹਾਂ, ਅਜੇ ਵੀ ਮਨਾਉਂਦੀ ਹਾਂ, ਬੇਸ਼ੱਕ ਇੱਥੇ ਆ ਗਈ ਹਾਂ, ਪਰ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦਾ ਰੂਪ ਰੰਗ ਮੈਂ ਆਪਣੇ ਪਰਿਵਾਰ ਦੇ ਵਿੱਚ ਉਹੋ ਜਿਹਾ ਹੀ ਰੱਖਾਂ। ਇਸ ਤੋਂ ਇਲਾਵਾ ਜੇ ਅਸੀਂ ਬਾਹਰ ਆਏ ਹਾਂ ਤੇ ਇੱਥੇ ਕੁਝ ਤਿਉਹਾਰ ਸਾਨੂੰ ਹੋਰ ਮਿਲੇ ਆ, ਚਾਹੇ ਉਹ ਮਦਰਸ ਡੇ ਹੋਵੇ, ਚਾਹੇ ਉਹ ਫਾਦਰਸ ਡੇ ਹੋਵੇ, ਈਵਨ ਚਾਹੇ ਵੈਲੇਨਟਾਈਨਸ ਡੇ ਵੀ ਹੋਵੇ। ਇਹ ਮੈਂ ਆਪਣੀ ਸੋਚ ਦੀ ਗੱਲ ਕਰ ਰਹੀ ਹਾਂ। ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਪ੍ਰਭਾਵ ਹਮੇਸ਼ਾ ਸਾਡੇ ਤੇ ਪੈਂਦਾ ਹੀ ਆ। ਭਾਵੇਂ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਉੱਥੇ ਵੀ ਸਾਡੇ ਤੇ ਪ੍ਰਭਾਵ ਜਿਹੜੇ ਪੈਂਦੇ ਰਹੇ ਆ, ਸਭਿਅਤਾ ਏਦਾਂ ਹੀ ਬਣਦੀ ਆ, ਉੱਥੇ ਉਹਦੇ ਉੱਤੇ ਸਾਡੇ ਤੇ ਮੁਗਲਾਂ ਦੇ ਵੀ ਪ੍ਰਭਾਵ ਪਏ, ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ, ਉਹਨਾਂ ਦੇ ਤਿਉਹਾਰਾਂ ਦੇ ਪ੍ਰਭਾਵ ਪਏ, ਉਸ ਤੋਂ ਬਾਅਦ ਅੰਗਰੇਜ਼ ਉੱਥੇ ਆਏ, ਉਹਨਾਂ ਦੀਆਂ ਚੀਜ਼ਾਂ ਦੇ ਬਹੁਤ ਪ੍ਰਭਾਵ ਪਏ। ਸੋ ਅਸੀਂ ਕਿਸੇ ਦੇ ਇਨਫਲੂਐਂਸ ਤੋਂ ਵਾਂਝੇ ਨਹੀਂ ਰਹਿ ਸਕਦੇ, ਪਰ ਫਿਰ ਵੀ ਜੋ ਸਾਡੇ ਕੋਲ ਹੈ ਉਹਨੂੰ ਸੰਭਾਲ ਕੇ ਰੱਖਣਾ ਸਾਡੀ ਜਿਹੜੀ ਆ ਮੈਨੂੰ ਲੱਗਦਾ ਇੱਕ ਜ਼ਿੰਮੇਦਾਰੀ ਹੈ। ਸੋ ਇਹਨਾਂ ਤਿਉਹਾਰਾਂ ਦੀ ਤਸਵੀਰ ਨੂੰ ਏਦਾਂ ਹੀ ਬਣਾ ਕੇ ਰੱਖੀਏ। ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੁੜੀਆਂ ਅੱਜ ਕੱਲ ਇਸ ਕਰਕੇ ਰੱਖੜੀ ਬੰਨਦੀਆਂ ਵੀ ਉਹ ਵੀਕ ਆ ਜਾਂ ਉਹ ਆਪਣੀ ਰੱਖਿਆ ਖੁਦ ਨਹੀਂ ਕਰ ਸਕਦੀਆਂ। ਨਹੀਂ, ਅੱਜ ਕੱਲ ਦੇ ਜ਼ਮਾਨੇ ਵਿੱਚ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ, ਹਰ ਕੋਈ ਆਪਣੀਆਂ ਕੁੜੀਆਂ ਨੂੰ ਵੀ ਓਨਾ ਹੀ ਪਿਆਰ ਕਰਦਾ ਜਿੰਨਾ ਮੁੰਡਿਆਂ ਨੂੰ ਕਰਦਾ, ਔਰ ਦੋਨੇ ਆਪਣੇ ਆਪ ਦੇ ਵਿੱਚ ਪੂਰੇ ਸਟਰੋਂਗ ਆ। ਔਰ ਪਰ ਫਿਰ ਵੀ ਇੱਕ ਜਿਹੜਾ ਜੇ ਤੁਸੀਂ ਇੱਕ ਮੌਲੀ ਦਾ ਤੰਦ ਬੰਨਦੇ ਆ, ਉਸ ਵੇਲੇ ਤੁਹਾਨੂੰ ਖੁਸ਼ੀ ਹੁੰਦੀ ਹੈ, ਤੁਹਾਡਾ ਉਹ ਬੌਂਡ ਦੁਬਾਰਾ ਮਜ਼ਬੂਤ ਹੁੰਦਾ, ਜਾਂ ਕੋਈ ਰੁੱਸਿਆ ਆ ਤੇ ਤੁਹਾਡੇ ਕੋਲ ਇੱਕ ਬਹਾਨਾ ਹੁੰਦਾ ਇਸ ਵੇਲੇ ਇਹ ਮਨਾਉਣ ਦਾ, ਤੇ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਫਰਕ ਨਹੀਂ ਹੁੰਦਾ। ਸੋ ਹਰਜਿੰਦਰ ਘੁੰਮਣ ਅੰਕਲ ਦਾ ਮੈਸੇਜ ਆਇਆ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਹੁਣ ਤਾਂ ਕਹਿੰਦੇ ਪਿਓ ਤਹਿਸੀਲ, ਭਰਾ ਥਾਣਾ, ਭਤੀਜੇ ਕਹਿੰਦੇ ਭੂਆ ਕਿੱਧਰੋਂ ਆਈ ਤੇ ਕਿੱਧਰ ਨੂੰ ਜਾਣਾ। ਠੀਕ ਹੈ, ਬਿਲਕੁਲ ਸਹੀ ਗੱਲ ਆ, ਉਹੀ ਕਹਿ ਰਹੇ ਆ ਵੀ ਇਹ ਹੋ ਰਿਹਾ ਪਰ ਕਿਉਂ ਹੋ ਰਿਹਾ ਆ ਇਹ ਜਾਣਨਾ ਜ਼ਿਆਦਾ ਜ਼ਰੂਰੀ ਹੈ। ਤੇ ਮੈਂ ਗੱਲ ਕਰਾਂ ਤੇ ਸਾਡੇ ਡੈਡੀ ਦੀਆਂ ਜਿਹੜੀਆਂ ਭੂਆ ਹੁੰਦੀਆਂ ਸੀ, ਉਹ ਵੀ ਸਾਡੇ ਘਰ ਆਉਂਦੇ ਹੁੰਦੇ ਸੀਗੇ, ਤੇ ਉਹਨਾਂ ਦਾ ਵੀ ਓਨਾ ਹੀ ਆਦਰ ਸਤਿਕਾਰ ਹੁੰਦਾ ਸੀ, ਬਲਕਿ ਜ਼ਿਆਦਾ ਹੁੰਦਾ ਸੀ, ਏਦਾਂ ਲੱਗਦਾ ਸੀ ਵੀ ਇਹ ਵੱਡਾ ਜਵਾਈ ਆ। ਔਰ ਇਸੇ ਤਰ੍ਹਾਂ ਜਦੋਂ ਮੇਰੇ ਦਾਦੀ ਆ, ਉਹਨਾਂ ਦਾ ਆਪਣੇ ਪੇਕਿਆਂ ਦੇ ਵਿੱਚ ਬੜਾ ਅਸਰ ਰਸੂਖ ਸੀ, ਉਹ ਜਾਂਦੇ ਹੁੰਦੇ ਸੀ, ਉਹਨਾਂ ਦੀ ਸਲਾਹ ਲਈ ਜਾਂਦੀ ਹੁੰਦੀ ਸੀ ਹਰ ਘਰ ਦੇ ਵਿੱਚ, ਔਰ ਅਸੀਂ ਵੀ ਆਪਣੇ ਦਾਦੀ ਦੇ ਨਾਲ ਉਹਨਾਂ ਦੇ ਪੇਕਿਆਂ ਦੇ ਜਾ ਕੇ ਰਹੀਦਾ ਸੀ। ਤੇ ਅੱਗੇ ਉਹਨਾਂ ਦੇ ਜਿਹੜੇ ਭਰਾ ਦੇ ਪੋਤੇ ਪੋਤੀਆਂ ਜਾਂ ਦੋਤੇ ਆ, ਉਹਨਾਂ ਨਾਲ ਉਹੀ ਪਿਆਰ ਸਾਡਾ ਅਜੇ ਤੱਕ ਬਣਿਆ ਹੋਇਆ। ਸੋ ਇਹ ਰਿਸ਼ਤੇ ਬਣਾਉਣ ਦੇ ਆ, ਅੱਜ ਵੀ ਅਸੀਂ ਆਪਣੇ ਬੱਚਿਆਂ ਨੂੰ ਜੋ ਦੱਸਾਂਗੇ ਬੱਚਿਆਂ ਨੇ ਉਹ ਰਿਸ਼ਤੇ ਓਦਾਂ ਹੀ ਕਰਨੇ ਆ। ਬਾਕੀ ਗੱਲ ਇਹ ਆ ਕਿ ਅਸੀਂ ਸਾਰੇ ਉਹ ਰਿਸ਼ਤੇ ਕੋਲ ਕੋਲ ਰਹਿ ਕੇ ਹੰਢਾਏ ਹੋਏ ਆ। ਅੱਜ ਦੇ ਦੌਰ ਦੇ ਵਿੱਚ ਗੱਲ ਇਹ ਆ ਕਿ ਸਾਰੇ ਦੂਰ ਦੂਰ ਬੈਠੇ ਹੋਏ ਆ, ਯਾਨੀ ਕਹਿ ਲੋ ਵੀ ਜਿਹੜੇ ਫਸਟ ਕਜ਼ਨਸ ਆ ਉਹ ਵੀ ਨਹੀਂ ਇੱਕ ਦੂਜੇ ਨੂੰ ਜਾਣਦੇ, ਉਹ ਵੀ ਨਹੀਂ ਅਜੇ ਤੱਕ ਪਤਾ ਨਹੀਂ ਕਿੰਨੇ ਸਾਲ ਹੋ ਜਾਂਦੇ ਇੱਕ ਦੂਜੇ ਨੂੰ ਦੇਖਿਆ ਨਹੀਂ ਹੁੰਦਾ। ਸੋ ਮਿਲਣਾ ਬੁਲਾਉਣਾ ਬਸ ਇਹ ਹੁੰਦਾ ਵੀ 4-5 ਦਿਨਾਂ ਦਾ ਜਾਂ ਵੱਧ ਤੋਂ ਵੱਧ ਤੁਸੀਂ ਮਹੀਨਾ ਇੱਕ ਦੂਜੇ ਕੋਲ ਰਹਿ ਲਓਗੇ। ਸੋ ਇੰਨਾ ਨਹੀਂ ਜਾਣ ਪਾਉਂਦੇ ਜਿੰਨਾ ਅਸੀਂ ਜਾਣਿਆ ਹੋਇਆ ਇਹਨਾਂ ਰਿਸ਼ਤਿਆਂ ਨੂੰ। ਸੋ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਵੀ ਕੁਝ ਪਾਉਣ ਲਈ ਕੋਈ ਛੱਡਣਾ ਪੈਂਦਾ। ਸੋ ਗੱਲ ਇਹੀ ਆ ਵੀ ਅਸੀਂ ਜੋ ਪਾ ਲਿਆ ਅੱਜ ਉਹਦੇ ਪਿੱਛੇ ਛੱਡਣਾ ਜਾਂ ਗਵਾਉਣਾ ਵੀ ਸਾਨੂੰ ਬਹੁਤ ਕੁਝ ਪਿਆ ਆ। ਸੋ ਇਸੇ ਪਾਉਣ ਤੇ ਗਵਾਉਣ ਦਾ ਨਾਮ ਜ਼ਿੰਦਗੀ ਹੈ ਜੀ। ਸੋ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ ਵੀ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ। ਸ਼ਗੁਨ ਦੇ ਸਕੂਲ ਦਾ ਪਹਿਲਾ ਦਿਨ ਕੱਲ ਸਕੂਲ ਸ਼ੁਰੂ ਹੋ ਗਏ ਹਨ ਕੋਵਿਡ ਤੋਂ ਬਾਅਦ। ਵਾਹ ਜੀ ਵਾਹ, ਔਰ ਨਾਲ ਬੇਟੀ ਦੀ ਤਸਵੀਰ ਪਾਈ ਹੋਈ ਹੈ, ਬੜੀ ਪਿਆਰੀ ਬੇਟੀ। ਸੋ ਸਾਡੇ ਵੱਲੋਂ ਸ਼ੁਭੇਚਾਵਾਂ। ਇਹ ਕੋਵਿਡ ਦੇ ਦੌਰ ਦੇ ਵਿੱਚ ਬੱਚਿਆਂ ਨੇ ਬਹੁਤ ਸਫ਼ਰ ਕੀਤਾ ਜੀ, ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਜੋ ਆਨਲਾਈਨ ਲਰਨਿੰਗ ਹੈ ਨਾ, ਉਹ ਬੜੀ ਔਖੀ ਹੈ ਜੇ, ਪਰ ਖੁਸ਼ੀ ਹੈ ਕਿ ਹੁਣ ਹੌਲੀ ਹੌਲੀ ਚਾਹੇ ਉਹ ਇੰਡੀਆ ਚਾਹੇ ਇਸੇ ਬਾਹਰਲੇ ਵੀ ਦੇਸ਼ ਹੈ, ਉੱਥੇ ਇਹ ਕੋਵਿਡ ਤੋਂ ਬਾਅਦ ਜਿਹੜੀ ਜ਼ਿੰਦਗੀ ਹੈ ਦੁਬਾਰਾ ਲੀਹ ਤੇ ਆਉਣ ਲੱਗ ਗਈ ਹੈ। ਜੇ ਨੋਰਮਲ ਤਾਂ ਨਹੀਂ ਕਹਾਂਗੇ, ਨੋਰਮਲ ਹੁੰਦਿਆਂ ਨੂੰ ਮੈਨੂੰ ਲੱਗਦਾ ਹਜੇ ਸਮਾਂ ਲੱਗ ਜਾਣਾ, ਪਰ ਫਿਰ ਵੀ ਦੁਬਾਰਾ ਅਸੀਂ ਆਪਣੇ ਲੀਹ ਤੇ ਆਉਣਾ ਸ਼ੁਰੂ ਕਰ ਦਿੱਤਾ। ਸੋ ਗੀਤ ਸੁਣਦੇ ਹਾਂ ਜੀ, ਇੱਕ ਗੀਤ ਤੋਂ ਬਾਅਦ ਕੁਝ ਗੱਲਾਂ ਤੁਹਾਡੇ ਨਾਲ ਹੋਰ ਕਰਾਂਗੀ, ਔਰ ਫਿਰ ਇਜਾਜ਼ਤ ਲੈਣੀ ਆ ਤੁਹਾਡੇ ਤੋਂ, ਔਰ ਤੁਸੀਂ ਵੀ ਆਪਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਿਆ ਕਰੋ, ਮੈਨੂੰ ਵਧੀਆ ਲੱਗਦੀਆਂ ਸੁਣਨੀਆਂ ਤੁਹਾਡੀਆਂ ਯਾਦਾਂ ਵੀ। ਚਲੋ ਇਸ ਗੀਤ ਤੋਂ ਬਾਅਦ ਕੁਝ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ, ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ, ਬਾਪੂ ਦੇ ਦਿਲ ਦਾ ਟੁਕੜਾ ਤੇ ਬਾਪੂ ਦੇ ਦਿਲ ਦਾ ਟੁਕੜਾ ਤੇ ਕਮੜੀ ਦੀ ਅੱਖ ਦਾ ਤਾਰਾ, ਜੁਗ ਜੁਗ ਜੀਵੇ ਰੱਖੜੀ ਬਣ ਕੇ ਵੀਰਾ ਵੇ ਮੈਂ ਕਰਦੀ ਉਹ ਦੁਆਵਾਂ ਸਿਰ ਤੇਰੇ ਤੇ ਰਹਿਣ ਸਦਾ ਹੀ ਬਣੀਆਂ ਠੰਡੀਆਂ ਛਾਵਾਂ ਬਣੀਆਂ ਠੰਡੀਆਂ ਛਾਵਾਂ ਹੱਸਦਾ ਵੱਸਦਾ ਰਹੇ ਵੀਰਿਆ ਹੱਸਦਾ
ਹੋ ਗਿਆ ਕਿ। ਚਲੋ ਜੀ, ਬਿਲਕੁਲ ਭੈਣਾ ਹਰਦਮ ਹੀ ਭਰਾਵਾਂ ਦੀ ਸੁੱਖ ਮੰਗਦੀਆਂ, ਹਮੇਸ਼ਾ ਹੀ ਇਹ ਅਰਦਾਸਾਂ ਰਹਿੰਦੀਆਂ ਕਿ ਲੰਬੀਆਂ ਉਮਰਾਂ ਹੋਣ, ਜਿੱਥੇ ਰਹਿਣ ਖੁਸ਼ ਰਹਿਣ। ਸੋ ਬੜਾ ਪਿਆਰਾ ਜਿਹਾ ਰਿਸ਼ਤਾ ਹੈ ਭੈਣ ਭਰਾ ਦਾ, ਔਰ ਬਿਲਕੁਲ ਇਹ ਤਿਉਹਾਰ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਸੀਂ ਮਨਾਉਂਦੇ ਰਹੀਏ ਹੁਣ ਅੱਗੇ ਤੋਂ ਅੱਗੇ, ਜਿੱਦਾਂ ਮੈਂ ਕਿਹਾ ਭਈ ਰੱਖੜੀ ਤੋਂ ਬਾਅਦ ਜਿਹੜੇ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਸੋ ਹਰ ਜਿਹੜਾ ਅੱਗੇ ਆਉਣ ਵਾਲਾ ਮਹੀਨਾ ਉਹਦੇ ਵਿੱਚ ਇੱਕ ਦੋ ਤਿਉਹਾਰ ਜਿਹੜੇ ਆ ਰਿਹਾ ਹੀ ਕਰਨੇ ਆ। ਰੱਖੜੀ ਤੋਂ ਮੇਰੇ ਖਿਆਲ ਚ ਹਫਤਾ ਬਾਅਦ ਜਨਮ ਅਸ਼ਟਮੀ ਹੁੰਦੀ ਹੈ, ਕੁਛ ਏਦਾਂ ਹੁੰਦਾ। ਔਰ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਬੜਾ ਵੱਡਾ ਮੇਲਾ ਲੱਗਦਾ ਹੁੰਦਾ ਸੀ, ਜੰਡ ਦਾ, ਇੱਕ ਬੜਾ ਵੱਡਾ ਜੰਡ ਦਾ ਦਰਖਤ ਹੈ, ਉੱਥੇ ਜਠੇਰੇ ਹੈ ਸਾਡੇ ਪਿੰਡ ਦੇ ਕਈ ਪਰਿਵਾਰਾਂ ਦੇ, ਤੇ ਉੱਥੇ ਆ ਕੇ ਬੜਾ ਭਾਰਾ ਮੇਲਾ ਲੱਗਣਾ। ਉੱਥੇ ਝੰਡੀਆਂ ਲੈ ਕੇ ਆਉਂਦੇ ਹੁੰਦੇ ਸੀ, ਜਿਨ੍ਹਾਂ ਦੇ ਬੱਚੇ ਹੋਏ ਹੁੰਦੇ ਸੀ ਜਾਂ ਜਿਨ੍ਹਾਂ ਦੇ ਵਿਆਹ ਹੋਏ ਹੁੰਦੇ ਸੀ, ਉਹ ਚੜਾਉਂਦੇ ਹੁੰਦੇ ਸੀਗੇ। ਸੋ ਬਿਲਕੁਲ ਉਹ ਚੀਜ਼ਾਂ ਅਜੇ ਵੀ ਓਦਾਂ ਹੀ ਹੁੰਦੀਆਂ ਹੋਣੀਆਂ, ਬੇਸ਼ੱਕ ਓਦਾਂ ਨਹੀਂ ਹੁੰਦੀਆਂ ਹੋਣੀਆਂ, ਉਹਨਾਂ ਦਾ ਵੀ ਥੋੜਾ ਬਹੁਤਾ ਰੂਪ ਰੰਗ ਜਿਹੜਾ ਜ਼ਰੂਰ ਬਦਲਿਆ ਹੋਣਾ ਆ, ਪਰ ਫੇਰ ਵੀ ਮੇਰੀਆਂ ਯਾਦਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਓਦਾਂ ਹੀ ਚੱਲਦੀਆਂ, ਓਦਾਂ ਹੀ ਰਹਿੰਦੀਆਂ, ਓਨੀਆਂ ਹੀ ਸਾਧ ਮੁਰਾਦੀਆਂ, ਓਨੀਆਂ ਹੀ ਸਿੰਪਲ ਹੁੰਦੀਆਂ। ਸੋ ਮੇਰੇ ਲਈ ਇਹ ਯਾਦਾਂ ਯਾਦਾਂ ਨਹੀਂ ਹੁੰਦੀਆਂ, ਮੇਰੇ ਲਈ ਸੱਚੀ ਇਹ ਯਾਦਾਂ ਮੈਡੀਟੇਸ਼ਨ ਦਾ ਕੰਮ ਕਰਦੀਆਂ। ਮੈਂ ਉਹਨਾਂ ਵਿੱਚ ਉਤਰਦੀ ਆ ਔਰ ਕੁਝ ਨਾ ਕੁਝ ਸਿੱਖ ਕੇ ਵਾਪਸ ਮੁੜਦੀ ਆ। ਜੇ ਮੈਂ ਗੱਲ ਕਰਾਂ ਤੇ ਜਿੱਥੇ ਮੈਂ ਆਪਣੇ ਰੂਮ ਦੇ ਵਿੱਚ ਇੱਕ ਬਾਬਾ ਜੀ ਦਾ ਕਮਰਾ ਕਹਿ ਲੋ ਬਣਾਇਆ ਹੋਇਆ, ਉੱਥੇ ਉਸ ਕਮਰੇ ਦੇ ਵਿੱਚ ਮੈਂ ਛੋਟੀ ਜਿਹੀ ਕੀਲੀ ਆ, ਉਹਦੇ ਉੱਤੇ ਮੈਂ ਆਪਣੇ ਨਾਨੀ ਦਾ ਝੋਲਾ ਵੀ ਟੰਗਿਆ ਹੋਇਆ, ਤੇ ਉਸੇ ਕਮਰੇ ਦੇ ਵਿੱਚ ਮੈਂ ਦਾਦੀ ਦੀਆਂ ਫੁਲਕਾਰੀਆਂ ਵੀ ਰੱਖੀਆਂ ਹੋਈਆਂ। ਸੋ ਉਹ ਹਮੇਸ਼ਾ ਮੈਨੂੰ ਸਟਰੋਂਗ ਬਣਾਉਂਦੇ ਆ। ਜੇ ਮੈਂ ਗੱਲ ਕਰਾਂ ਸਿਰਫ ਮੈਂ ਪਾਠ ਕਰਕੇ ਜਾਂ ਅਰਦਾਸ ਕਰਕੇ ਤਾਂ ਚਲੋ ਉਹ ਮਿਲਦਾ ਹੀ ਆ ਤੁਹਾਨੂੰ, ਪਰ ਉਹ ਝੋਲੇ ਵੱਲ ਦੇਖ ਕੇ, ਨਾਨੀ ਦੇ ਝੋਲੇ ਵੱਲ ਦੇਖ ਕੇ ਜਾਂ ਦਾਦੀ ਦੀਆਂ ਫੁਲਕਾਰੀਆਂ ਵੱਲ ਦੇਖ ਕੇ, ਮੈਨੂੰ ਹਮੇਸ਼ਾ ਉਹ ਆਪਣੇ ਆਪ ਦੇ ਵਿੱਚ ਕਿਤੇ ਜਿਉਂਦੀਆਂ ਜਾਗਦੀਆਂ ਦਿਸਦੀਆਂ ਹੁੰਦੀਆਂ। ਔਰ ਜਦੋਂ ਵੀ ਕਿਤੇ ਥੋੜੀ ਜਿਹੀ ਨਿਰਾਸ਼ ਹੋਵਾਂ ਜ਼ਿੰਦਗੀ ਦੇ ਵਿੱਚ, ਤੇ ਉਹਨਾਂ ਉਹ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ, ਉਹ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਵੀ ਨਹੀਂ ਤੂੰ ਇੰਨੀ ਛੇਤੀ ਡੋਲ ਨਹੀਂ ਸਕਦੀ, ਬਹੁਤ ਕੁਝ ਕਰਨਾ ਹੈ ਹਿੰਮਤ ਦੇ ਨਾਲ। ਔਰ ਉਹਨਾਂ ਦੇ ਉਹ ਪੇਸ਼ੈਂਸ ਜਿਹੜੇ ਉਹਨਾਂ ਦੇ ਵਿੱਚ ਹੁੰਦੇ ਸੀ, ਉਹਨਾਂ ਦਾ ਉਹ ਸਬਰ ਸੰਤੋਖ, ਉਹਨਾਂ ਦਾ ਉਹ ਸ਼ੁਕਰਾਨਾ, ਉਹਨਾਂ ਦਾ ਉਹ ਭਾਣਾ ਮੰਨਣਾ, ਉਹ ਸਾਰੀਆਂ ਕਦਰਾਂ ਕੀਮਤਾਂ ਉਹ ਮੈਨੂੰ ਯਾਦ ਕਰਵਾਉਂਦੇ ਰਹਿੰਦੇ ਆ, ਉਹ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮੇਰੇ ਕੋਲ ਆ। ਸੋ ਇਸੇ ਕਰਕੇ ਕਹਿੰਦੀ ਹੁੰਦੀ ਆ ਕਿ ਯਾਦਾਂ ਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਯਾਦ ਕਰਦੇ ਹਾਂ ਕਿਸੇ ਚੀਜ਼ ਨੂੰ ਤੇ ਚੰਗੀਆਂ ਹੁੰਦੀਆਂ ਸੀ ਜਾਂ ਮਾੜੀਆਂ ਹੁੰਦੀਆਂ ਸੀਗੀਆਂ, ਬਲਕਿ ਸਾਡੇ ਬਜ਼ੁਰਗਾਂ ਤੋਂ ਸਿੱਖਣ ਲਈ ਸਾਡੇ ਕੋਲ ਬਹੁਤ ਕੁਝ ਹੈ। ਬੇਸ਼ੱਕ ਉਹ ਬਜ਼ੁਰਗ ਸਾਡੇ ਕੋਲ ਨਹੀਂ, ਪਰ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਕੋਲ ਰਹਿਣੀਆਂ, ਔਰ ਉਹਨਾਂ ਨੇ ਹਮੇਸ਼ਾ ਸਾਨੂੰ ਕੁਝ ਨਾ ਕੁਝ ਸਿਖਾਉਂਦੇ ਹੀ ਰਹਿਣਾ। ਸੋ ਇਸ ਕਰਕੇ ਯਾਦਾਂ ਜ਼ਿੰਦਗੀ ਚ ਬੜੀਆਂ ਜ਼ਰੂਰੀ ਹੁੰਦੀਆਂ। ਯਾਦ ਕਰਦੇ ਰਿਹਾ ਕਰੋ ਉਹਨਾਂ ਨੂੰ, ਹਰ ਕੱਲਾ ਯਾਦ ਹੀ ਨਾ ਕਰਦੇ ਰਿਹਾ ਕਰੋ, ਸਾਂਝੀਆਂ ਵੀ ਕਰਿਆ ਕਰੋ, ਕਿਉਂਕਿ ਕੋਈ ਵੀ ਚੀਜ਼ ਹੈ ਸਾਡੀ ਹਿਊਮਨ ਨੇਚਰ ਹੈ, ਕੋਈ ਵੀ ਜਿਹੜੀ ਚੰਗੀ ਚੀਜ਼ ਹੁੰਦੀ ਹੈ ਨਾ ਸਾਡੇ ਲਈ, ਉਹ ਅਸੀਂ ਜ਼ਰੂਰ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ। ਜਿੱਦਾਂ ਕੋਈ ਵਧੀਆ ਵਿਚਾਰ ਹੋਵੇ, ਵਧੀਆ ਜੋਕ ਹੋਵੇ, ਜਾਂ ਅੱਜ ਕੱਲ ਜਿੱਦਾਂ ਕੋਈ ਵਧੀਆ ਵੀਡੀਓ ਆ, ਸਾਨੂੰ ਚੰਗਾ ਲੱਗਦਾ ਇੱਕ ਦੂਜੇ ਨਾਲ ਸਾਂਝਾ ਕਰਕੇ। ਤੇ ਜੇ ਮੈਨੂੰ ਪੁੱਛੋ ਤੇ ਮੈਨੂੰ ਲੱਗਦਾ ਹੁੰਦਾ ਮੇਰੇ ਕੋਲ ਸਭ ਤੋਂ ਚੰਗਾ ਪਹਿਲੂ ਮੇਰੀਆਂ ਜ਼ਿੰਦਗੀਆਂ ਦੇ ਵਿੱਚ ਯਾਦਾਂ ਹੀ ਆ। ਔਰ ਇਹਦਾ ਮਤਲਬ ਇਹ ਨਹੀਂ ਕਿ ਉਹ ਯਾਦਾਂ ਪੁਰਾਣੀਆਂ ਹੀ ਆ, ਸ਼ਾਇਦ ਮੇਰੇ ਅੱਜ ਨੇ ਵੀ ਕੱਲ ਨੂੰ ਇੱਕ ਯਾਦ ਬਣਨਾ, ਸ਼ਾਇਦ ਕਿਉਂ ਬਿਲਕੁਲ ਬਣਨਾ, ਉਦੋਂ ਮੈਂ ਇਹਨਾਂ ਯਾਦਾਂ ਨੂੰ ਵੀ ਯਾਦ ਕਰਿਆ ਕਰੂੰਗੀ। ਅੱਜ ਦੇ ਸਮੇਂ ਚ ਕੀਤੀਆਂ ਗਲਤੀਆਂ ਤੋਂ ਅੱਗੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਸਿੱਖਦੀ ਰਹੂੰਗੀ। ਸੋ ਲਓ ਜੀ, ਜਾਂਦੇ ਜਾਂਦੇ ਮੈਂ ਜਗਤਾਰ ਭਾਜੀ ਦਾ ਮੈਸੇਜ ਪੜ੍ਹ ਜਾਵਾਂ। ਇਹਨਾਂ ਦੇ ਮੈਸੇਜਸ ਬੜੇ ਪਿਆਰੇ ਹੁੰਦੇ ਆ, ਔਰ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਬੜੀ ਸੋਹਣੀ ਤਸਵੀਰ ਭੇਜੀ ਹੈ। ਵਾਹ ਭਾਜੀ, ਜਿਹੜੇ ਬੱਦਲ ਹੈ ਨਾ, ਉਹਨਾਂ ਨੇ ਤੇ ਕਮਾਲ ਹੀ ਕੀਤੀ ਹੋਈ ਹੈ। ਬਹੁਤ ਸੋਹਣੇ ਸੋਹਣੇ ਬੱਦਲ, ਚਿੱਟੇ ਤੇ ਥੋੜੇ ਥੋੜੇ ਹਲਕੇ ਕਾਲੇ ਜਿਹੜੇ ਆ, ਅਸਮਾਨ ਦੇ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਆ। ਔਰ ਉਸ ਦੇ ਅੱਗੇ ਇਹਨਾਂ ਨੇ ਇੱਕ ਜਿਹੜਾ ਲਿਖਿਆ ਹੈ, ਵਿਚਾਰ ਉਹ ਹੈ ਕਿ ਰਿਸ਼ਤਿਆਂ ਚ ਜੇ ਕਿਧਰੇ ਝੁਕਣਾ ਵੀ ਪੈ ਜਾਵੇ ਤਾਂ ਝੁਕ ਜਾਣਾ ਚਾਹੀਦਾ, ਕੋਈ ਫਰਕ ਨਹੀਂ ਪੈਂਦਾ, ਸੂਰਜ ਵੀ ਤਾਂ ਚੰਦਰਮਾ ਲਈ ਝੁਕ ਕੇ ਅਲੋਪ ਹੁੰਦਾ ਹੀ ਹੈ। ਵਾਹ, ਬਹੁਤ ਖੂਬਸੂਰਤ ਭਾਜੀ, ਔਰ ਬੜਾ ਪਿਆਰਾ ਵਿਚਾਰ। ਬਿਲਕੁਲ, ਇਹਨਾਂ ਵਿਚਾਰਾਂ ਨੂੰ ਜੇ ਅਸੀਂ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ, ਅਸੀਂ ਚਾਹੇ ਪੜ੍ਹਨ ਵਾਲੇ ਹਾਂ ਚਾਹੇ ਭੇਜਣ ਵਾਲੇ ਹਾਂ, ਔਰ ਇਹਨਾਂ ਨੂੰ ਜ਼ਰੂਰ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਅਪਣਾ ਕੇ ਰੱਖਦੇ ਰਹੀਏ, ਤੇ ਬੜੀ ਵੱਡੀ ਗੱਲ ਹੋਊਗੀ। ਸੋ ਲਓ ਜੀ, ਹੁਣ ਸਾਨੂੰ ਜਾਣ ਦਿਓ, ਸਾਡਾ ਟਾਈਮ ਹੋ ਗਿਆ ਪੂਰਾ। ਸੋ ਏਦਾਂ ਲੱਗਦਾ ਹੁੰਦਾ ਵੀ ਇੱਕ ਘੰਟਾ ਤੇ ਬਸ ਏਦਾਂ ਨਿਕਲ ਜਾਂਦਾ ਚੁਟਕੀ ਦੇ ਵਿੱਚ, ਗੱਲ ਵੀ ਸ਼ੁਰੂ ਨਹੀਂ ਹੁੰਦੀ ਅਜੇ ਤੱਕ ਤੇ ਗੱਲ ਮੁਕਾਉਣ ਦਾ ਵੀ ਸਮਾਂ ਆ ਜਾਂਦਾ। ਪਰ ਕੋਈ ਨੀ, ਅਗਲੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਕੁਝ ਪਿਆਰੀਆਂ ਜਿਹੀਆਂ ਯਾਦਾਂ ਦੇ ਨਾਲ, ਕੁਝ ਆਪਣੀਆਂ ਗੱਲਾਂ ਕਰਾਂਗੀ ਤੇ ਕੁਝ ਤੁਹਾਡੀਆਂ ਸੁਣਾਂਗੀ। ਸੋ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਆਪਣਾ ਧਿਆਨ ਰੱਖਣਾ, ਚੜ੍ਹਦੀ ਕਲਾ ਤੇ ਰੱਬ ਰਾਖਾ ਜੀ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।